डिलीवरी इन GTA, तो इंतजार कैसा? अभी विजिट करें टेली टाइम ब्रैम्पटन 280 रदरफोर्ड रोड या स्प्रिंगडेल स्क्वायर शॉपिंग सेंटर या इटोबिको 1770 एल्बियन रोड या 9909 मार्कम रोड। मजीद तफसीलात के लिए कॉल करें 9054551666। टेली टाइम इलेक्ट्रॉनिक्स।
मॉर्गेज दी दुनिया दे विच कीता बड़ा कमाल, कैनेडा दे वाल, कैनेडा दे वाल, वधिया रेट भी लैके देण ते रखदे पूरा ख्याल, कैनेडा दे वाल।
सिक्योर लाइन ऑफ क्रेडिट भी लै देंगे, 11 सालां दे तजुर्बेकार मॉर्गेज अलायंस दे ब्रोकर कैनी तालीवाल। लाइसेंस नंबर 10530, कॉल 9058122800, 9058122800 और विजिट mortgagebuddies.ca।
कैनी तालीवाल,
ओ छाए पहने कैनी तालीवाल।
ਓਏ ਬਲਕਾਰ ਸਿਆ ਕੀ ਦੱਸਾਂ ਯਾਰ, ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ। ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ। ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਆ, ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ।
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ, ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ, ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ। ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ, ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ।
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ, ਰੀਗਨ ਗੁਰੂ ਘਰ ਦੇ ਨੇੜੇ, 527 ਬੈਂਕਰ ਡਰਾਈਵ, ਯੂਨਿਟ 104 ਬ੍ਰੈਂਪਟਨ, ਮਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ। ਅੱਜ ਹੀ ਕਾਲ ਕਰੋ 905-495-4445, 905-495-4445, 905-495-4445 और विजिट www.akalphysio.com।
डैड का फेवरेट है गार्लिक नान एंड मलाई कोफ्ता, मम्मी को पसंद है फ्रेश लाइव डोसा, बच्चों को आइसक्रीम्स एंड चॉकलेट फाउंटेन्स, छोटी को तो बस सैलड्स एंड सूप्स, वाइफ को पसंद है हाका चाइनीज एंड चटपटी चाट, मेरी पसंद इन सब की पसंद और हम सब की पसंद सिर्फ ब्रॉर्स बफे। तो इसीलिए गेट रेडी टू रिटर्न टू द होम ऑफ GTA's फर्स्ट ग्रैंड इंडियन बफे, ब्रॉर्स ग्रैंड इंडियन बफे, नाउ ओपन कॉर्नर ऑफ एडवांस बुलेवार्ड एंड डिक्से। Newly renovated Brawl's Grand Indian Buffet. Come, feel the difference.
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ, ਮੁਬਾਰਕਾਂ ਤੁਹਾਨੂੰ।
ਹੋ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮ ਲਾਈਫ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ, ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ।
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6565-65
647-401-6565। यूनाइटेड ग्रुप ऑफ कंपनी वालों सारी कम्युनिटी दा ओपनिंग दे उत्ते आउण ते बहुत बहुत धन्नवाद है। सानू सिटी दे विच एजेड डीजेड ड्राइवरां दी लोड़ है। तुसी सिटी दे विच काम करना चाहुंदे हो, लाबलास दे नाल, होम डिपो दे नाल, कैनेडियन टायर, कैनेडा पोस्ट, मैट्रो दे नाल काम करना चाहुंदे हो तां तुसी सानू कॉल कर सकदे हो। नाल दी नाल साडी फ्लैट बेड डिवीजन दे उत्ते तुसी बहुत वधिया पैसे बना सकदे हो। मॉन्ट्रियल नूं राउंड ट्रिप, आटवा नूं राउंड ट्रिप साडे कोल अवेलेबल ने। होर जानकारी लई तुसी साडी नवीं लोकेशन 1191 अगलिंगटन एवन्यू ईस्ट 11911 अगलिंगटन एवन्यू ईस्ट दे उत्ते पहुंच सकते हो। ते साडा जो स्लोगन है, जे तुसी अज अप्लाई करदे हो तां तुसी कल नूं कोड टेस्ट सारियां क्वालिफिकेशन पूरियां करन तों बाद काम ते जा सकदे हो। साडे कोल शिफ्टां मॉर्निंग ईवनिंग सारियां अवेलेबल ने। 905-453-1400 905-453-1400 यूनाइटेड ग्रुप ऑफ कंपनीज।
ਤੁਸੀਂ ਕੋਈ ਅਜਿਹਾ ਬੈਂਕਵੈਟ ਹਾਲ ਲੱਭ ਰਹੇ ਹੋ ਜਿੱਥੇ ਪਾਰਟੀ ਕਰਕੇ ਤੁਸੀਂ ਫਖਰ ਮਹਿਸੂਸ ਕਰੋ, ਤਾਂ ਤੁਹਾਨੂੰ ਜੀ ਆਇਆਂ ਨੂੰ ਕਹਿ ਰਿਹਾ ਹੈ ਸਪ੍ਰੈਂਜ਼ਾ ਬੈਂਕਵੈਟ ਹਾਲ। 50 ਬੰਦਿਆਂ ਤੋਂ ਲੈ ਕੇ 2000 ਤੱਕ ਦੇ ਮਹਿਮਾਨਾਂ ਦੀ ਪਾਰਟੀ ਦਾ ਭੋਜਨ 7 ਸਟਾਰ ਹੋਟਲਾਂ 'ਚ ਕੰਮ ਕਰ ਚੁੱਕੇ ਸ਼ੈਫ ਤਿਆਰ ਕਰਦੇ ਨੇ। ਹਰ ਛੋਟੀ ਵੱਡੀ ਪਾਰਟੀ ਲਈ ਇੱਕੋ ਇੱਕ ਨਾਮ ਚੇਤੇ ਰੱਖੋ, ਸਪ੍ਰੈਂਜ਼ਾ ਬੈਂਕਵੈਟ ਹਾਲ, 510 ਡੀਅਰਹੁੱਡਸ ਡਰਾਈਵ, ਬ੍ਰੈਂਪਟਨ, 9057933458 ਸਪ੍ਰੈਂਜ਼ਾ ਬੈਂਕਵੈਟ ਹਾਲ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਖਾਸ ਗੱਲਬਾਤ ਕਰਨੀ ਆ। ਨਵਾਂ ਸਾਲ ਭਾਵੇਂ ਖਤਮ, ਨਵਾਂ ਖਤਮ ਨਹੀਂ, ਨਵਾਂ ਸਾਲ ਸ਼ੁਰੂ ਦਾ ਹੋ ਗਿਆ ਪਰ 6 ਕੁ ਦਿਨ ਪੁਰਾਣਾ ਹੋ ਗਿਆ। ਨਵੇਂ ਸਾਲ ਤੇ ਬਹੁਤ ਸਾਰੀਆਂ ਗੱਲਾਂ ਆਪਾਂ ਵੀ ਕੀਤੀਆਂ, ਤੁਸੀਂ ਵੀ ਸੁਣੀਆਂ ਹੋਣਗੀਆਂ, ਤੁਸੀਂ ਸੋਚਿਆ ਵੀ ਹੋਊਗਾ, ਪਰ ਮੈਂ ਇੱਕ ਵੱਖਰੇ ਵਿਸ਼ੇ ਤੋਂ ਨਵੇਂ ਸਾਲ ਦੇ ਨਾਲ ਸੰਬੰਧਿਤ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਸੀ ਨਵੇਂ ਸਾਲ ਦੇ ਪਹਿਲੇ ਦਿਨ ਹੀ। ਪਰ ਕਿਉਂਕਿ ਸਮਾਂ ਬੜਾ ਸੀਮਿਤ ਹੁੰਦਾ, ਸਮਾਂ ਮੁੱਕ ਜਾਂਦਾ, 2:57 ਹੋ ਜਾਂਦੇ ਆ, ਫਿਰ ਸਾਨੂੰ ਆਪਣਾ ਜਿਹੜਾ ਮਾਈਕ ਆ ਉਹ ਬੰਦ ਕਰਨਾ ਪੈਂਦਾ, ਅਗਲਾ ਪ੍ਰੋਗਰਾਮ ਆ ਜਿਹੜਾ ਸ਼ੁਰੂ ਹੋ ਜਾਂਦਾ। ਬਹੁਤ ਸਾਰੇ ਲੋਕ ਨੇ ਜਿਹੜੇ ਜਦੋਂ ਸਮਾਂ ਬੀਤਦਾ ਤੇ ਉਹ ਇਸ ਨੂੰ ਬੜਾ ਸਹਿਜ ਅਵਸਥਾ ਜੀ ਚ ਲੈ ਕੇ ਤੇ ਜ਼ਿੰਦਗੀ ਗੁਜ਼ਾਰਦੇ ਨੇ, ਪਰ ਜਦੋਂ ਬੰਦਾ ਉਮਰ ਦੀ ਇੱਕ ਸੀਮਾ ਪਾਰ ਕਰ ਜਾਂਦਾ ਉਹਨੂੰ ਬਾਅਦ ਦੇ ਵਿੱਚ ਪਤਾ ਲੱਗਦਾ ਵੀ ਮੈਂ ਗਿਣਤੀਆਂ ਤਾਂ ਕਾਫੀ ਕੀਤੀਆਂ, ਗਿਣਤੀਆਂ ਮਿਣਤੀਆਂ ਜ਼ਿੰਦਗੀ ਦੀਆਂ, ਪੈਸਾ ਧੇਲਾ ਵੀ ਕਾਫੀ ਜੋੜ ਲਿਆ, ਬੱਚੇ ਵੀ ਮੇਰੇ ਸੈੱਟ ਹੋ ਗਏ, ਪਰ ਕੁਝ ਗੱਲਾਂ ਜ਼ਿੰਦਗੀ ਦੇ ਵਿੱਚ ਰਹਿ ਗਈਆਂ ਜਾਂ ਕੁਝ ਗੱਲਾਂ ਦਾ ਮੈਨੂੰ ਪਤਾ ਨਹੀਂ ਸੀ, ਜਾਂ ਜਿਹੜੀ ਫਾਊਂਡੇਸ਼ਨ ਤੇ ਮੈਂ ਖੜਾ ਸੀ, ਜਿਹੜੇ ਧਰਾਤਲ ਤੇ ਮੈਂ ਖੜਾ ਸੀ, ਉਸ ਵੇਲੇ ਉਹ ਸੋਚੀਆਂ ਹੀ ਨਹੀਂ ਸੀ ਜਾ ਸਕਦੀਆਂ। ਫੋਰ ਐਗਜ਼ਾਮਪਲ, ਸਾਡੇ ਵੱਡੀ ਗਿਣਤੀ ਜਿਹੜੇ ਲਿਸਨਰਸ ਨੇ, ਉਹ ਸਰੋਤੇ ਨੇ ਜਿਹੜੇ ਸਾਡੇ, ਉਹ ਸੈਲਫ ਇੰਪਲੋਇਡ ਕੈਟਾਗਰੀ ਨਾਲ ਸੰਬੰਧਿਤ ਰੱਖਦੇ ਨੇ, ਸੰਬੰਧਿਤ ਨੇ। ਜਿਹੜਾ ਬੰਦਾ ਜੌਬ ਕਰਦਾ, ਜਿਹਦੇ ਕੋਲੇ ਪੱਕੀ ਜੌਬ ਆ, ਉਹਦਾ ਸੋਚਣ ਢੰਗ ਹੋਰ ਤਰ੍ਹਾਂ ਦਾ ਹੁੰਦਾ। ਉਹਨੂੰ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਬੈਨੀਫਿਟਸ ਮਿਲਦੇ ਨੇ, ਉਹਨੂੰ ਆਪਦੇ ਬੁਢਾਪੇ ਦਾ ਬਹੁਤ ਥੋੜਾ ਫਿਕਰ ਹੁੰਦਾ। ਵੈਸੇ ਸਿਸਟਮ ਵਧੀਆ ਇੱਥੇ, ਇੱਥੇ ਥੋੜੀ ਬਹੁਤ ਪੈਨਸ਼ਨ ਤਾਂ ਮਿਲਦੀ ਹੈ, ਪਰ ਓਨੀ ਪੈਨਸ਼ਨ ਨਹੀਂ ਮਿਲਦੀ ਜਿੰਨੀ ਕਿਸੇ ਵੇਲੇ ਮਿਲਿਆ ਕਰਦੀ ਸੀ, ਜਿਹਦੇ ਨਾਲ ਬੁਢਾਪੇ ਦੇ ਵਿੱਚ ਗੁਜ਼ਾਰਾ ਹੋ ਜਾਇਆ ਕਰਦਾ ਸੀ। ਜਿਹੜੇ ਬੰਦੇ ਨੇ ਆਪਣੇ ਵਾਸਤੇ ਕੰਮ ਕੀਤਾ, ਬਿਜ਼ਨਸਮੈਨ ਆ, ਸੈਲਫ ਇੰਪਲੋਇਡ ਆ, ਛੋਟਾ ਜਾਂ ਵੱਡਾ ਬਿਜ਼ਨਸਮੈਨ ਹੈਗਾ, ਉਹਨੇ ਬੁਢਾਪੇ ਦੀਆਂ ਲੋੜਾਂ ਨੂੰ ਆਪ ਪੂਰਾ ਕਰਨਾ ਹੁੰਦਾ। ਤੇ ਇਹ ਗੱਲ ਆ ਜਿਹੜੀ, ਜਦੋਂ ਬੰਦਾ ਸਰੀਰਕ ਤੌਰ ਤੇ ਰਿਸ਼ਟ ਪੁਸ਼ਟ ਹੁੰਦਾ, ਜਦੋਂ ਨੌਜਵਾਨ ਹੁੰਦਾ, ਉਹਦੇ ਮਨ ਦੇ ਵਿੱਚ ਇਹ ਗੱਲਾਂ ਆਉਂਦੀਆਂ ਨਹੀਂ, ਕਿਉਂਕਿ ਉਹਨੇ ਬੁਢਾਪੇ ਦੀ ਅਵਸਥਾ ਜਿਹੜੀ ਉਹਨੂੰ ਐਕਸਪੀਰੀਅੰਸ ਨਹੀਂ ਕੀਤਾ ਹੁੰਦਾ। ਉਹਨੇ ਐਕਸਪੀਰੀਅੰਸ ਕੀਤੇ ਵੇਖੇ ਤਾਂ ਹੁੰਦੇ ਆ, ਉਹਨੇ ਬਜ਼ੁਰਗਾਂ ਦੀ ਹਾਲਤ ਵੇਖੀ ਤਾਂ ਹੁੰਦੀ ਆ, ਪਰ ਉਹ ਸੋਚਦਾ ਮੈਂ ਤਾਂ ਵੱਖਰਾ ਦੁਨੀਆਂ ਦੇ ਵਿੱਚੋਂ, ਮੇਰੇ ਤਾਂ ਬੱਚੇ ਬੜੇ ਸਿਆਣੇ ਨੇ, ਮੇਰੇ ਕੋਲੇ ਮਾਇਆ ਕਾਫੀ ਹੈਗੀ ਆ, ਮੈਂ ਮਿਹਨਤ ਬਹੁਤ ਕਰ ਲਈ ਆ, ਟਾਈਮ ਲਾਉਂਦਾ ਰਿਹਾ, ਓਵਰ ਟਾਈਮ ਵੀ ਲਾਉਂਦਾ ਰਿਹਾ, ਕਾਫੀ ਸਾਰੇ ਪੈਸੇ ਆ ਜਿਹੜੇ ਮੈਂ ਇਕੱਠੇ ਕਰ ਲਏ, ਤੇ ਮੈਨੂੰ ਬੁਢਾਪੇ ਦਾ ਕੋਈ ਫਿਕਰ ਨਹੀਂ। ਪਰ ਉਹ ਕਈ ਗੱਲਾਂ ਨਜ਼ਰ ਅੰਦਾਜ਼ ਕਰ ਦਿੰਦਾ, ਠੀਕ ਹੈ ਪਰਿਵਾਰਕ ਪੋਜੀਸ਼ਨ ਉਹਦੀ ਠੀਕ ਹੋ ਸਕਦੀ ਹੈ, ਉਹਦੀ ਆਰਥਿਕ ਸਥਿਤੀ ਠੀਕ ਹੋ ਸਕਦੀ ਹੈ, ਪਰ ਓਵਰਆਲ ਜਿਹੜੇ ਅਸੀਂ ਸਮਾਜ ਦੇ ਵਿੱਚ ਰਹਿ ਰਹੇ ਹਾਂ, ਇੱਥੇ ਬੜਾ ਕੰਪੀਟੀਸ਼ਨ ਆ, ਤੇ ਕੰਪੀਟੀਸ਼ਨ ਤਾਂ ਹੈਗਾ ਹੈਗਾ, ਪਰ ਨਾਲ ਦੀ ਨਾਲ ਇੱਥੇ ਬਹੁਤ ਸਾਰੀਆਂ ਗੱਲਾਂ ਸਾਡੇ ਸਾਡੇ ਆਪਦੇ ਵੱਸ ਚ ਨਹੀਂ ਤੇ ਇਸ ਸੁਸਾਇਟੀ ਦੇ ਵਿੱਚ ਸਥਿਰਤਾ ਨਹੀਂ। ਸਥਿਰਤਾ ਦਾ ਮਤਲਬ ਆਰਥਿਕ ਸਥਿਰਤਾ ਨਹੀਂ ਹੈ। ਤੁਸੀਂ ਭਾਵੇਂ ਮਿਲੀਅਨ ਡਾਲਰ ਇਕੱਠਾ ਕਰ ਲਿਆ ਆਪਣੀ ਰਿਟਾਇਰਮੈਂਟ ਲਈ ਤੇ ਤੁਹਾਨੂੰ ਪਤਾ ਨਹੀਂ ਵੀ 2 ਸਾਲਾਂ ਦੇ ਵਿੱਚ ਉਹ ਮਿਲੀਅਨ ਡਾਲਰ ਦੀ ਫੂਕ ਨਿਕਲ ਕੇ ਤੇ ਉਹ 0 ਡਾਲਰ ਹੋ ਜਾਏ, ਇਹਦਾ ਕੋਈ ਭਰੋਸਾ ਨਹੀਂ। ਇਸ ਕਰਕੇ ਬੰਦੇ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਵੀ ਜਿੰਨਾ ਮਰਜ਼ੀ ਉਹ ਸਰੀਰਕ ਤੌਰ ਤੇ ਉੱਤੇ ਤੰਦਰੁਸਤ ਆ, ਮਾਨਸਿਕ ਤੌਰ ਤੇ ਤੇਜ਼ ਤਰਾਰ ਆ, ਉਹਦੇ ਹੱਥ ਪੈਰ ਕੰਮ ਕਰਦੇ ਨੇ ਨੌਜਵਾਨ ਅਵਸਥਾ ਦੇ ਵਿੱਚ, ਪਰ ਕੀ ਉਹਦੇ ਕੋਲੇ ਇਹੋ ਜਿਹੇ ਸਕਿੱਲਸ ਹੈਗੇ ਨੇ ਵੀ ਜੇ ਉਹਦੀ ਜੌਬ ਦਾ ਲੋਸ ਹੋ ਜੇ, ਜਿਹੜਾ ਉਹ ਕਿੱਤਾ ਕਰ ਰਿਹਾ ਉਹ ਕਰਨ ਦੇ ਕਾਬਲ ਨਾ ਰਹੇ, ਜਾਂ ਉਹ ਬਿਰਧ ਅਵਸਥਾ ਦੇ ਵਿੱਚ ਚਲਿਆ ਜਾਵੇ, ਉਹਦੀ ਜ਼ਿੰਦਗੀ ਹੈ ਜਿਹੜੀ ਉਹ ਠੀਕ ਬੀਤੂਗੀ? ਮੈਂ ਇੱਕ ਪੱਖ ਲਿਆ ਬਿਰਧ ਅਵਸਥਾ ਵਾਲਾ। ਦੂਸਰਾ ਪੱਖ ਜਿਹੜਾ ਮੈਂ ਡਿਸਕਸ ਕਰਨਾ ਚਾਹੁੰਦਾ ਉਹ ਇਹ ਹੈ, ਜਿਹੜੀ ਸੈਲਫ ਇੰਪਲੋਇਡ ਕੈਟਾਗਰੀ ਹੈ ਉਹਦੇ ਚੋਂ ਵੱਡੀ ਗਿਣਤੀ ਦੇ ਵਿੱਚ ਲੋਕ ਉਹ ਜੇ ਨੇ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚੋਂ ਆਏ ਨੇ, ਜਿਹੜੇ ਚੰਗੇ ਪੜ੍ਹੇ ਲਿਖੇ ਨੇ, ਵਧੀਆ ਬੜੀਆਂ ਸੋਹਣੀਆਂ ਜੌਬ ਛੱਡ ਕੇ ਆਏ ਨੇ, ਆਪਣੇ ਪੈਨਸ਼ਨ ਬੈਨੀਫਿਟ ਵੀ ਛੱਡ ਕੇ ਆਏ ਨੇ, ਆਪਣੀ ਕਈ ਪੈਨਸ਼ਨ ਲੈਂਦੇ ਵੀ ਹੈਗੇ ਨੇ, ਉਹ ਜਿਹੜੀ ਜੌਬ ਤੇ ਸੈੱਟ ਹੋ ਜਾਂਦੇ ਨੇ, ਹਾਲਾਂਕਿ ਜੌਬ ਕੋਈ ਛੋਟੀ ਵੱਡੀ ਨਹੀਂ ਹੁੰਦੀ, ਪਰ ਫਿਰ ਵੀ ਕਿਤੇ ਕਿਤੇ ਮੈਨੂੰ ਲੱਗਦਾ ਕਿ ਉਹਨਾਂ 'ਚ ਬਹੁਤ ਜ਼ਿਆਦਾ ਪੋਟੈਂਸ਼ੀਅਲ ਪਿਆ ਹੁੰਦਾ, ਪਰ ਉਹ ਆਪਣੇ ਪੋਟੈਂਸ਼ੀਅਲ ਨੂੰ ਯੂਟੀਲਾਈਜ਼ ਨਹੀਂ ਕਰਦੇ, ਉਹ ਓਨੇ ਕੁ ਕੰਮ ਤੇ ਤਸੱਲੀ ਕਰ ਲੈਂਦੇ ਆ। ਉਹਨਾਂ ਨੂੰ ਲੱਗਦਾ ਵੀ ਪਿੱਛੋਂ ਸਾਨੂੰ ਥੋੜੀ ਬਹੁਤ ਪੈਨਸ਼ਨ ਆਊਗੀ, ਥੋੜੀ ਬਹੁਤ ਅਸੀਂ ਮਾਇਆ ਜੋੜ ਲੈਣੀ ਆ, ਤੇ ਉਹਨਾਂ ਉਹ ਵੀ ਕਿਤੇ ਜੇ ਰਿਸੈਸ਼ਨ ਦਾ ਸ਼ਿਕਾਰ ਹੋ ਜਾਣ ਜਾਂ ਜਿਸ ਤਰ੍ਹਾਂ ਦੀ ਅਵਸਥਾ ਚੱਲ ਰਹੀ ਹੈ, ਲੇ ਆਫ ਆ ਜੇ ਉਹਨਾਂ ਤੇ। ਤੇ ਤੁਸੀਂ ਜ਼ਿਆਦਾ ਐਕਸਪੀਰੀਅੰਸ ਕੀਤਾ ਹੋਊਗਾ, ਜਦੋਂ ਇਹ ਜੇ ਸਮਾਜਿਕ ਸਥਿਤੀ ਹੁੰਦੀ ਆ, ਆਰਥਿਕ ਡਾਵਾਡੋਲ ਵਾਲੀ ਸਥਿਤੀ ਹੁੰਦੀ ਆ ਜਿਹਦੇ ਆਸਾਰ ਹੁਣ ਜ਼ਿਆਦਾ ਨੇ, ਉਦੋਂ ਫਿਰ ਜਿਹੜੇ ਵਿਅਕਤੀ ਕੋਲੇ ਕੁਝ ਖਾਸ ਸਕਿੱਲਸ ਨਾ ਹੋਣ ਤੇ ਉਹ ਜ਼ਿੰਦਗੀ ਦੀ ਦੌੜ ਦੇ ਵਿੱਚ ਪਿੱਛੇ ਰਹਿ ਜਾਂਦੇ ਆ। ਇਹਨਾਂ ਗੱਲਾਂ ਬਾਰੇ ਅਸੀਂ ਨਵੇਂ ਸਾਲ 'ਚ ਨਹੀਂ ਸੋਚਦੇ, ਅਸੀਂ ਨਵੇਂ ਸਾਲ ਦੇ ਵਿੱਚ ਇਹੀ ਸੋਚਦੇ ਹਾਂ ਵੀ ਸਾਡੀ ਤਨਖਾਹ ਇੰਨੀ ਚੱਲ ਰਹੀ ਹੈ, ਅਸੀਂ ਇੰਨੀਆਂ ਸੇਲਸ ਕਰਤੀਆਂ, ਨਵੇਂ ਸਾਲ ਦਾ ਸਾਡਾ ਟਾਰਗੇਟ ਇੰਨਾ, ਅਸੀਂ ਇੰਨੀਆਂ ਸੇਲਸ ਕਰ ਦੇਣੀਆਂ, ਆਹ ਹੋਜੂ ਉਹ ਹੋਜੂ। ਤੇ ਤਸਵੀਰ ਦਾ ਇੱਕ ਹੋਰ ਵੀ ਪਾਸਾ ਹੈਗਾ, ਹੋਰ ਪਾਸਾ ਇਹ ਹੈ, ਤੁਸੀਂ ਆਲੇ ਦੁਆਲੇ ਨਿਗਾਹ ਮਾਰ ਕੇ ਵੇਖੋ, ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਮਿਲੀਅਨਸ ਆਫ ਡਾਲਰਸ ਕਮਾਏ ਨੇ, ਜਿਨ੍ਹਾਂ ਕੋਲ ਬੜੀਆਂ ਪ੍ਰੋਪਰਟੀਜ਼ ਨੇ, ਪਰ ਜਦੋਂ ਬੁਢਾਪੇ ਦਾ ਸ਼ਿਕਾਰ ਹੁੰਦੇ ਨੇ, ਬਹੁਤ ਵਾਰੀ ਮਾਨਸਿਕ ਤੌਰ ਤੇ ਇੰਨੇ ਕੁ ਪਰੇਸ਼ਾਨ ਹੁੰਦੇ ਨੇ, ਉਹ ਕਹਿੰਦੇ ਸਾਰੀ ਜ਼ਿੰਦਗੀ ਪੈਸਾ ਹੀ ਕਮਾਉਂਦੇ ਰਹੇ, ਪੈਸਾ ਸਾਡੇ ਕੰਮ ਨਹੀਂ ਆਇਆ, ਪੈਸਾ ਅਸੀਂ ਜਵਾਕਾਂ ਨੂੰ ਦੇਤਾ ਤੇ ਜਵਾਕਾਂ ਨੇ ਸਾਨੂੰ ਘਰੋਂ ਕੱਢਤਾ। ਦੋਸਤੋ ਮੈਂ ਸੱਚ ਕਹਿੰਦਾ, ਮੈਂ ਇਹੋ ਜਿਹੇ ਵਿਅਕਤੀ ਇੱਥੇ ਕੈਨੇਡਾ ਦੇ ਵਿੱਚ ਦੇਖੇ ਨੇ ਜਿਨ੍ਹਾਂ ਨੇ ਮਿਲੀਅਨਸ ਆਫ ਡਾਲਰ ਕਮਾਏ ਨੇ, ਤੇ ਜੇ ਓਨੈਸਟਲੀ ਕਹਿਣਾ ਹੋਵੇ, ਮੈਂ ਮਨੋਂ ਕਹਿ ਰਿਹਾ, ਉਹਨਾਂ ਨੇ ਪੈਸੇ ਹੀ ਕਮਾਏ ਨੇ, ਪੈਸੇ ਕਮਾਉਣ ਵਾਲੀ ਮਸ਼ੀਨ ਸੀ, ਓਵਰ ਟਾਈਮ ਸਵੇਰ ਤੋਂ ਸ਼ਾਮ, ਤੇ ਉਹਨਾਂ ਨੇ ਉਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ 'ਚ ਇੰਨੀ ਕੁ ਕਾਬਲੀਅਤ ਨਹੀਂ ਵੀ ਹੈ ਨਹੀਂ ਬਈ ਜੇ ਰੇਹੜੀ ਦੇ ਉੱਤੇ ਗੋਲ ਗੱਪੇ ਬਣਾ ਕੇ ਵੇਚਣੇ ਪੈ ਜਾਣ ਉਹਨੂੰ, ਉਹ ਵੀ ਨਹੀਂ ਕੰਮ ਕਰ ਸਕਦੇ, ਬਿਲਕੁਲ ਡੱਕਾ ਬਣ ਕੇ ਦੂਰਾ ਨਹੀਂ ਕਰ ਸਕਦੇ। ਬਜਾਏ ਇਹਦੇ ਕਿ ਮਾਂ ਪਿਓ ਦਾ ਉਹ ਅਹਿਸਾਨ ਮੰਨਣ, ਉਹ ਮਿਲੀਅਨਸ ਆਫ ਡਾਲਰ ਮਾਂ ਪਿਓ ਦੇ ਖਾ ਕੇ ਡਕਾਰ ਕੇ ਤੇ ਮਾਂ ਪਿਓ ਨੂੰ ਘਰੋਂ ਕੱਢ ਦਿੰਦੇ ਨੇ। ਮੈਂ ਤੁਹਾਡੇ ਕੋਲ 3 ਸਿਨੈਰੀਓ ਬਣਾਏ ਨੇ, ਇੱਕ ਤਾਂ ਵੀ ਜਿਨ੍ਹਾਂ ਨੇ ਬਹੁਤ ਪੈਸੇ ਕਮਾਏ ਆ, ਜਵਾਕਾਂ ਨੂੰ ਕੰਪਨੀ ਚ ਹੇਰਾ ਫੇਰੀ ਕਰਕੇ ਇਧਰੋਂ ਉਧਰੋਂ ਉਹਨਾਂ ਨੇ ਗੁੱਡ ਫੇਸ ਦੇ ਵਿੱਚ ਬੱਚਿਆਂ ਨੂੰ ਸਾਰਾ ਕੁਝ ਦੇਤਾ ਤੇ ਬੱਚਿਆਂ ਨੇ ਘਰੋਂ ਕੱਢਤਾ। ਦੂਜਾ ਮੈਂ ਉਹਨਾਂ ਦੀ ਗੱਲ ਕੀਤੀ ਹੈ ਜਿਹੜੇ ਵੈਲ ਐਜੂਕੇਟਡ ਨੇ, ਬਾਹਰਲੇ ਦੇਸ਼ਾਂ ਦੇ ਵਿੱਚੋਂ ਮਤਲਬ ਮਾਈਗ੍ਰੇਟ ਹੋ ਕੇ ਇੱਥੇ ਆਏ ਨੇ, ਉਹਨਾਂ ਕੋਲ ਸਕਿੱਲਸ ਚੰਗੇ ਨੇ, ਪਰ ਉਹ ਸਕਿੱਲਸ ਇੱਥੇ ਕੰਮ ਨਹੀਂ ਆਉਂਦੇ, ਆਪਣਾ ਪੂਰਾ ਪੋਟੈਂਸ਼ੀਅਲ ਯੂਟੀਲਾਈਜ਼ ਨਹੀਂ ਕਰਦੇ। ਤੀਜਾ ਮੈਂ ਉਹ ਕੈਟਾਗਰੀ ਦਿਖਾਈ ਆ ਵੀ ਆਮ ਬੰਦਾ ਜਿਹੜਾ ਸੈਲਫ ਇੰਪਲੋਇਡ ਆ, ਸਾਰਾ ਕੁਝ ਹੈਗਾ, ਉਹ ਸਾਰੀ ਜ਼ਿੰਦਗੀ ਕੰਮ ਕਰਦਾ, ਉਹਨੂੰ ਪੈਨਸ਼ਨ ਬੈਨੀਫਿਟਸ ਨਹੀਂ ਮਿਲਦੇ ਤੇ ਜਿਹਦੇ ਕਰਕੇ ਉਹਦਾ ਬੁਢਾਪਾ ਕਾਫੀ ਔਖਾ ਹੁੰਦਾ। ਤੇ ਚੌਥੀ ਕੈਟਾਗਰੀ ਸਾਡੇ ਤੰਦਰੁਸਤ ਬੰਦਿਆਂ ਦੀ ਆ, ਜਿਨ੍ਹਾਂ ਕੋਲ ਸਕਿੱਲਸ ਵੀ ਆ, ਸਾਰਾ ਕੁਝ ਹੈਗਾ, ਜਿਹੜੇ ਸਾਰਾ ਕੁਝ ਹੁੰਦਾ ਹੋਇਆ ਵੀ ਜਦੋਂ ਆਰਥਿਕ ਸਥਿਤੀ ਉਹਨਾਂ ਦੇ ਪੱਖ ਦੀ ਨਹੀਂ ਰਹਿੰਦੀ, ਰਿਸੈਸ਼ਨ ਆ ਜਾਂਦਾ, ਉਹਨਾਂ ਦਾ ਕੀਤਾ ਕਿਰਾਇਆ ਰੋ ਜਾਂਦਾ। ਕੀ ਅਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਸਮਝਦੇ ਹਾਂ? ਇਹਨਾਂ ਸਾਰੀਆਂ ਗੱਲਾਂ ਨੂੰ ਸਮਝ ਕੇ ਅਸੀਂ ਕੋਈ ਯੋਗ ਸਟ੍ਰੈਟਜੀ ਤਿਆਰ ਕੀਤੀ ਆ ਬਈ ਸਰਵਾਈਵਲ ਆਫ ਦਾ ਫਿਟੈਸਟ ਵੀ ਅਸੀਂ ਜੇ ਇਹੋ ਜਿਹਾ, ਮੈਂ ਤੁਹਾਨੂੰ ਡਰਾਉਂਦਾ ਨਹੀਂ ਦੋਸਤੋ, ਪਰ ਤੁਸੀਂ ਆਪਣੇ ਤੋਂ 20-25 ਸਾਲ ਪਹਿਲਾਂ ਦੇ ਹਾਲਾਤ ਦੇਖੋ, ਇੱਥੇ 90 ਦੇ ਵਿੱਚ ਕੀ ਹੋਇਆ, ਰਿਸੈਸ਼ਨ ਆਇਆ, ਆ ਦੁਨੀਆ 'ਚ ਜਿੰਨੀ ਦੇਰ ਤਾਈਂ ਆ ਮੋਦੀ ਸਾਹਿਬ, ਟਰੰਪ ਸਾਹਿਬ ਤੇ ਫੋਰਡ ਸਾਹਿਬ ਇਹੋ ਜਿਹੇ ਰਾਜਨੀਤਿਕ ਲੀਡਰ ਨੇ, ਤਾਂ ਮਤਲਬ ਤੁਸੀਂ ਕਲਪਨਾ ਕਰੋ ਵੀ ਕੁਝ ਵੀ ਹੋ ਸਕਦਾ। ਕੀ ਆਪਾਂ 2-4 ਦਿਨ ਕੱਢ ਕੇ ਮਹੀਨੇ ਦੇ ਵਿੱਚ ਕੋਈ ਇੱਕ ਦਿਨ ਕੱਢ ਕੇ ਆਲੇ ਦੁਆਲੇ ਸਮਾਜ ਬਾਰੇ ਜਾਂ ਆਪਣੇ ਬਾਰੇ ਸੋਚਦੇ ਹਾਂ ਵੀ ਕਾਸ਼ ਇਹੋ ਜਿਹੀ ਸਥਿਤੀ ਆਵੇ, ਕਿਉਂਕਿ ਬੰਦਾ ਤਾਂ ਇਨਸਾਨ ਉਹੀ ਆ ਨਾ ਜਿਹਨੂੰ ਸਾਰੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਆਉਣਾ ਚਾਹੀਦਾ, ਤੇ ਸਾਰੀਆਂ ਸਥਿਤੀਆਂ ਦਾ ਸਾਹਮਣਾ ਉਹ ਹੱਸ ਹੱਸ ਕੇ ਕਰੇ, ਉਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ, ਐਵੇਂ ਡਿੱਗੂ ਡਿੱਗੂ ਨਾ ਕਰੇ, ਰੋਈ ਨਾ ਜਾਵੇ, ਜਿਹੋ ਜਿਹੀ ਮਰਜ਼ੀ ਸਥਿਤੀ ਆ ਉਹਦਾ 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 ਸਖਤੀ ਨਾਲ ਮੁਕਾਬਲਾ ਕਰੇ, ਤੇ ਜ਼ਿੰਦਗੀ ਦੀ ਦੌੜ ਦੇ ਵਿੱਚ ਉਹ ਚੱਲਦਾ ਰਹੇ। ਕੀ ਹੋ ਸਕਦਾ ਜੇ ਪਰਿਵਾਰ ਦੀ ਮਾੜੀ ਸਥਿਤੀ ਆ ਗਈ, ਜੇ ਪਰਿਵਾਰ ਦੀ ਸਥਿਤੀ ਚੰਗੀ ਵੀ ਹੈ ਤੁਹਾਡੀ ਸਿਹਤ ਖਰਾਬ ਹੋ ਗਈ। ਮੈਂ ਇੱਥੇ ਇਹੋ ਜਿਹੇ ਲੋਕ ਵੀ ਦੇਖੇ ਨੇ, ਕਿਹਾ ਜਾਂਦਾ ਵੀ ਸਿਹਤ ਆ ਜਿਹੜੀ ਇੱਥੇ ਬਿਲਕੁਲ ਫ੍ਰੀ ਆ, ਪਰ ਜਦੋਂ ਕਿਤੇ ਕਿਤੇ ਇਹੋ ਜਿਹੀ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਉਹਨਾਂ ਨੂੰ ਆਪਦੇ ਪੱਲਿਓਂ ਪੈਸੇ ਲਾਉਣੇ ਪੈਂਦੇ ਨੇ ਤੇ ਉਹਨਾਂ ਦੇ ਘਰ ਤੱਕ ਵਿਕ ਜਾਂਦੇ ਨੇ। ਉਹੋ ਜਿਹੀ ਸਥਿਤੀ ਕਈ ਵਾਰੀ ਸਾਨੂੰ ਇੱਥੇ ਦੱਸਦੇ ਹੁੰਦੇ ਆ ਇੰਸ਼ੋਰੈਂਸ ਐਡਵਾਈਜ਼ਰ, ਪਰ ਆਪਾਂ ਸੋਚਦੇ ਹਾਂ ਵੀ ਇੰਸ਼ੋਰੈਂਸ ਵੇਚਣ ਵਾਲੇ ਆ, ਆਪਾਂ ਕਿਉਂ ਕੇਅਰ ਕਰਨੀ ਆ। ਮੈਂ ਬਹੁਤ ਸਾਰੇ ਇਹੋ ਜਿਹੇ ਟਰੱਕ ਡਰਾਈਵਰ ਵੇਖੇ ਆ ਜਿਹਨਾਂ ਨੂੰ ਇੰਜਰੀ ਹੋ ਜਾਂਦੀ ਹੈ, ਡਿਸੇਬਿਲਿਟੀ ਹੋ ਜਾਂਦੀ ਹੈ, ਬਾਅਦ ਚ ਉਹ ਕਿਉਂਕਿ ਹੋਰ ਕੋਈ ਸਕਿੱਲ ਹੁੰਦਾ ਨੀ ਗਾ, ਟਰੱਕ ਚਲਾਇਆ ਹੁੰਦਾ ਟਰੱਕ ਉਹ ਚਲਾ ਨੀ ਸਕਦੇ, ਵੱਡੇ ਹੋ ਕੇ ਗੋਡੇ ਦੁਖਣ ਲੱਗ ਜਾਂਦੇ ਆ, ਬੈਕ ਦੁਖਣ ਲੱਗ ਜਾਂਦੀ ਹੈ, ਬਹੁਤ ਸਾਰੀਆਂ ਪ੍ਰੋਬਲਮਸ ਕਾਫੀ ਸਾਰੇ ਲੋਕਾਂ ਨੂੰ ਮੈਂ ਮਿਲਿਆ ਇਹ 12-15 ਸਾਲਾਂ ਦੇ ਵਿੱਚ। ਮੈਨੂੰ ਕਿਤੇ ਕਿਤੇ ਲੱਗਦਾ ਬਈ ਸਾਨੂੰ ਜਿਹੜੀ ਸਿਖਲਾਈ ਦਿੱਤੀ ਜਾਂਦੀ ਆ ਨਾ ਸਕੂਲਾਂ ਕਾਲਜਸ ਦੇ ਵਿੱਚ ਜਾਂ ਟ੍ਰੇਨਿੰਗ ਵੇਲੇ, ਸਾਨੂੰ ਕਿਸੇ ਵਕਤ ਉਹਨੂੰ ਡੀਲਰਨ ਕਰਕੇ ਇੱਕ ਇਹੋ ਜਿਹੀ ਸਥਿਤੀ ਦੇ ਵਿੱਚ ਜਾਣਾ ਚਾਹੀਦਾ ਵੀ ਅਸੀਂ ਆਪ, ਕਿਉਂਕਿ ਜਦੋਂ ਸਾਨੂੰ ਯੂਨੀਵਰਸਿਟੀ ਕਾਲਜਸ ਦੇ ਵਿੱਚ ਤਾਂ ਬੇਸਿਕਲੀ ਸਿਖਾਇਆ ਹੀ ਜਾਣਾ ਚਾਹੀਦਾ ਵੀ ਬੰਦਾ ਵਧੀਆ ਇਨਸਾਨ ਕਿਵੇਂ ਬਣੇ, ਹਰੇਕ ਹਾਲਾਤ ਦਾ ਸਾਹਮਣਾ ਕਿਵੇਂ ਕੀਤਾ ਜਾਵੇ, ਪਰ ਸਾਨੂੰ ਇੱਕ ਪਰਟੀਕੁਲਰ ਕੈਟਾਗਰੀ ਦੇ ਵਿੱਚ ਮਾੜੀ ਜਿਹੀ ਟ੍ਰੇਨਿੰਗ ਦੇ ਕੇ ਇੱਕ ਡਿਗਰੀ ਹੱਥ ਦੇ ਵਿੱਚ ਫੜਾ ਦਿੱਤੀ ਜਾਂਦੀ ਹੈ ਤੇ ਕਿਹਾ ਜਾਂਦਾ ਜਾਓ ਭਾਈ ਕੰਮ ਲੱਭ ਲਓ। ਹੁਣ ਜਦੋਂ ਜੇ ਤਾਂ ਸਾਡੇ ਕੋਲ ਖਾਸ ਸਕਿੱਲ ਆ ਉਸ ਕੈਟਾਗਰੀ 'ਚ ਕੰਮ ਲੱਭ ਜਾਂਦਾ, ਪਰ ਅਸੀਂ ਜਿਹੜੇ ਪ੍ਰਵਾਸੀ ਲੋਕ ਇੱਥੇ ਆਏ ਹਾਂ ਸਾਡੇ ਤਾਂ ਸਕਿੱਲ ਦੇ ਇੱਥੇ ਮੰਨੇ ਹੀ ਨਹੀਂ ਜਾਂਦੇ। ਈਵਨ ਜਿਹੜੇ ਸਟੂਡੈਂਟ ਵੱਡੀ ਗਿਣਤੀ 'ਚ ਲੱਖਾਂ ਦੀ ਕੈਟਾਗਰੀ 'ਚ ਇੱਥੇ ਆ ਰਹੇ ਨੇ, ਕਾਲਜਸ ਵਾਲੇ 20 ਪੈਸੇ ਬਣਾਉਣ ਵਾਲੀਆਂ ਮਸ਼ੀਨਾਂ ਨੇ, ਉਹਨਾਂ ਤੋਂ ਤਿਗਣੀ ਤਿਗਣੀ ਫੀਸ ਆ ਜਿਹੜੀ ਲੈ ਕੇ, ਉਹਨਾਂ ਦੇ ਹੱਥ ਦੇ ਵਿੱਚ ਕੋਈ ਸਕਿੱਲ ਨਹੀਂ ਦਿੱਤਾ ਜਾਂਦਾ, ਸਿਰਫ ਉਹਨਾਂ ਨੂੰ ਪੱਕੇ ਹੋਣ ਵਾਸਤੇ ਕਾਗਜ਼ ਪੱਤਰ ਜੇ ਤਿਆਰ, ਵਰਕ ਪਰਮਿਟ ਹੋ ਗਿਆ ਜੀ, ਫਲਾਨਾ ਹੋ ਗਿਆ, ਹੌਲੀ ਹੌਲੀ PR ਹੋ ਜਾਣਗੇ, ਉਹਨਾਂ ਨੂੰ ਮਾਰਕੀਟ ਛੱਡ ਦਿੱਤਾ ਜਾਂਦਾ। ਸਕਿੱਲ ਤਾਂ ਉਹਨਾਂ ਕੋਲ ਬੇਸਿਕਲੀ ਕੋਈ ਵੀ ਨਹੀਂ ਹੁੰਦਾ, ਜਾਂ ਥੋੜੇ ਵਿਅਕਤੀਆਂ ਕੋਲੇ ਹੁੰਦਾ, ਉਹਨਾਂ ਲੋਕਾਂ ਨੇ ਵੀ ਆਪਣੀ ਜ਼ਿੰਦਗੀ ਜਿਉਣੀ ਆ। ਇਹ ਸਾਰਾ ਸਮਾਜ ਆ ਜਿਹੜਾ ਜਾਂ ਇੰਡੀਵਿਜੁਅਲ ਆ ਜਿਹੜਾ, ਉਹ ਕਿਵੇਂ ਇੰਟਰੈਕਟ ਕਰੇ ਵੀ ਸਾਡੀ ਆਉਣ ਵਾਲੀ ਜ਼ਿੰਦਗੀ ਆ ਜਿਹੜੀ ਇਹ ਵੀ ਇਸੇ ਤਰ੍ਹਾਂ ਚੱਲੀ ਜਾਵੇ। ਪਰ ਬਹੁਤ ਵਾਰੀ ਸਾਡੇ ਹੱਥ ਦੇ ਵਿੱਚ ਬਹੁਤ ਕੁਝ ਘੱਟ ਹੁੰਦਾ, ਸਥਿਰਤਾ ਵਾਲੀ ਹਾਲਤ ਹੁੰਦੀ ਆ। ਹੁਣ ਜਿਵੇਂ ਕਈ ਕਿਆਸਰਾਈਆਂ ਕਰ ਰਹੇ ਆ ਵੀ ਜਿਵੇਂ ਇਰਾਨ ਦੇ ਨਾਲ ਲੜਾਈ ਲੱਗ ਜਾਣੀ ਆ, ਕੰਮ ਆਲਰੇਡੀ ਘੱਟ ਗਏ ਨੇ, ਰਿਸੈਸ਼ਨ ਆ ਜਿਹੜਾ ਸਾਨੂੰ ਸਾਹਮਣੇ ਦਿਸ ਰਿਹਾ, ਬਹੁਤ ਲੋਕ ਕਹਿ ਰਹੇ ਨੇ, ਹੋ ਸਕਦਾ ਰਿਸੈਸ਼ਨ ਵਾਲੇ ਪਾਸੇ ਨਾ ਆਵੇ ਪਰ ਮਹਿੰਗਾਈ ਬਹੁਤ ਵੱਧ ਰਹੀ ਆ। ਇਹਦੇ ਮੁਤਾਬਕ ਇੱਕ ਦਿਨ ਮੈਂ ਮਾੜਾ ਜਿਹਾ ਹਿੰਟ ਦੇ ਕੇ ਗਿਆ ਸੀ ਵੀ ਸਾਡੇ ਹੱਥ ਦੇ ਵਿੱਚ ਤਾਂ ਘੰਟੇ ਹੁੰਦੇ ਆ ਲਾਉਣ ਲਈ, 8 ਘੰਟੇ ਸੌਣ ਦੇ, 8 ਘੰਟੇ ਕੰਮ ਕਰਨ ਦੇ, 3-4 ਘੰਟੇ ਵਿਉਂਤਣ ਦੇ ਵੀ ਅਸੀਂ ਸੌਣਾ ਕਿਵੇਂ ਆ, ਕਿਹੜੇ ਮੰਜੇ ਤੇ ਪੈਣਾ, ਕੀ ਖਾਣਾ, ਕੀ ਪੈਣਾ, ਕਿੱਥੇ ਨਹਾਉਣਾ, ਕਿਹੜੀ ਕਿਹੜਾ ਘਰ ਖਰੀਦਣਾ ਅਸੀਂ, ਤੇ ਕਿਹੜੀ ਜੌਬ ਤੇ ਜਾਣਾ, ਕਿਵੇਂ ਜਾਣਾ, ਤੇ 8 ਤੇ 8 16 ਘੰਟੇ, 3-4 ਇਹ ਲਾ ਲਓ 18-20 ਘੰਟੇ, ਤੇ ਬਾਕੀ ਰਹਿ ਗਏ 4-5 ਘੰਟੇ ਉਹ ਕਿਸੇ ਨੇ ਦਾਰੂ ਸਿੱਕਾ ਵੀ ਪੀਣਾ, ਕਿਸੇ ਨੇ ਸੈਰ ਵੀ ਕਰਨੀ, ਆਹ ਕਰਨਾ, ਘੰਟੇ ਤਾਂ ਗਏ, ਘੰਟੇ ਤਾਂ ਸਾਡੇ ਵੱਸ 'ਚ ਨਹੀਂ ਹੁੰਦੇ। ਫਿਰ ਜਿਹੜੇ ਆਪਾਂ ਗੱਲ ਕਰਦੇ ਹੁੰਦੇ ਹਾਂ ਵੀ ਆਪਾਂ ਸਮਾਂ ਆਪਣੇ ਲਈ ਕੱਢਣਾ ਚਾਹੀਦਾ, ਆਪਣੀ ਫੈਮਿਲੀ ਲਈ ਕੱਢਣਾ ਚਾਹੀਦਾ, ਕੀ ਉਹਦੇ ਲਈ ਵਾਕਿਆ ਵਕਤ ਹੁੰਦਾ ਸਾਡੇ ਕੋਲੇ? ਨਹੀਂ ਹੁੰਦਾ। ਇਸ ਕਰਕੇ ਸਾਨੂੰ ਕੀ ਕੁਝ ਵਿਉਂਤਣਾ ਚਾਹੀਦਾ, ਫਿਊਚਰ ਬਾਰੇ ਵੀ ਵਿਉਂਤਣਾ ਚਾਹੀਦਾ, ਸਾਡੀ ਫਾਈਨੈਂਸ਼ੀਅਲ ਪਲੈਨਿੰਗ ਇਹੋ ਜਿਹੀ ਹੋਣੀ ਚਾਹੀਦੀ ਆ, ਸਾਡੀ ਮੈਂਟਲ ਹੈਲਥ ਵੀ ਇਹੋ ਜਿਹੀ ਹੋਣੀ ਚਾਹੀਦੀ ਆ, ਵਧੀਆ ਵੀ ਅਸੀਂ ਖਾਸ ਹਾਲਾਤਾਂ ਦੇ ਵਿੱਚ ਵਧੀਆ ਤਰੀਕੇ ਨਾਲ ਐਕਟ ਕਰ ਲਈਏ, ਸਾਡੀ ਆਪਣੀ ਹੈਲਥ ਵੀ ਠੀਕ ਹੋਣੀ ਚਾਹੀਦੀ ਆ, ਸਾਡੇ ਬੱਚੇ ਵੀ ਠੀਕ ਹੋਣੇ ਚਾਹੀਦੇ ਆ, ਇਹ ਸਾਰਾ ਕੁਝ ਠੀਕ ਹੋਣਾ ਚਾਹੀਦਾ। ਤੇ ਕਿਵੇਂ ਹੋਵੇ ਕੀ, ਕਦੇ ਅਸੀਂ ਸਾਲ ਦੇ ਅਖੀਰ ਦੇ ਵਿੱਚ ਬੈਠ ਕੇ ਸੋਚਦੇ ਹਾਂ ਵੀ ਜਿਹੜੇ ਪਿਛਲੇ ਵਕਤ ਆ ਜਿਹੜਾ ਕਿਵੇਂ ਕੱਢਿਆ, ਜਾਂ ਆਉਣ ਵਾਲਾ ਵਕਤ ਕਿਵੇਂ ਨਿਕਲੂਗਾ, ਕਿ ਵੈਸੇ ਹੀ ਨਵੇਂ ਸਾਲ ਦੀਆਂ ਮੁਬਾਰਕਾਂ ਦੇ ਕੇ ਤੇ ਮਠਿਆਈਆਂ ਖਾ ਕੇ ਤੇ ਰੇਡੀਓ ਪ੍ਰੋਗਰਾਮ ਸੁਣ ਕੇ ਆਰਾਮ ਦੇ ਨਾਲ ਬੈਠ ਜਾਂਦੇ ਆ? ਤੁਹਾਡਾ ਕੀ ਖਿਆਲ ਆ ਦੋਸਤੋ? ਕੁਝ ਮਿੰਟ ਸਾਡੇ ਕੋਲ ਹੈਗੇ ਨੇ, ਤੁਹਾਨੂੰ ਪਤਾ ਕਿ ਮੰਗਲਵਾਰ ਵਾਲੇ ਦਿਨ ਸਾਡੇ ਕੋਲੇ ਕੈਨੀ ਧਾਲੀਵਾਲ ਆਉਂਦੇ ਹੁੰਦੇ ਨੇ ਸਪੌਂਸਰ ਸਾਡੇ, ਤੇ ਉਹਨਾਂ ਨਾਲ ਵੀ ਗੱਲਾਂ ਬਾਤਾਂ ਚੱਲਦੀਆਂ, ਸਪੌਂਸਰ ਦੇ ਵੀ ਸੁਨੇਹੇ ਦੇਣੇ ਹੁੰਦੇ ਆ। ਪਰ ਜੇ ਤੁਹਾਡੇ ਕੋਲ ਕੁਝ ਮਿੰਟ ਹੈਗੇ ਨੇ, ਤੁਸੀਂ ਕੁਝ ਸੋਚਿਆ, ਕੁਝ ਵਿਉਂਤ ਕੀਤੀ ਆ ਜਾਂ ਪਾਸਟ ਦੇ ਵਿੱਚ ਕੀਤੀ ਹੋਵੇ ਇਹੋ ਜਿਹੀ ਵਿਉਂਤ, ਵਿਉਂਤਬੰਦੀ ਕੋਈ ਕੀਤੀ ਹੋਵੇ ਜਿਹਦੇ ਮੁਤਾਬਕ ਤੁਹਾਡੀ ਜ਼ਿੰਦਗੀ ਬੜੇ ਵਧੀਆ ਤਰੀਕੇ ਨਾਲ ਲੰਘ ਰਹੀ ਆ, ਤਾਂ ਸਾਡੇ ਸੋਤਿਆਂ ਨੂੰ ਵੀ ਦੱਸੋ, ਕੋਈ ਪ੍ਰੋਬਲਮ ਆਈ ਹੋਵੇ ਉਹਦੇ ਨਾਲ ਕਿਵੇਂ ਸਾਹਮਣਾ ਕੀਤਾ ਹੋਵੇ। ਪੁਰਾਣੇ ਬੰਦੇ ਆ ਜਿਹੜੇ ਉਹ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਵੀ ਜਦੋਂ ਰਿਸੈਸ਼ਨ ਦੀ ਹਾਲਤ ਆਉਂਦੀ ਆ, ਜਦੋਂ ਐਕੁਇਟੀ ਘਰ ਦੀ ਡੁੱਬ ਜਾਂਦੀ ਆ, ਜਦੋਂ ਬੰਦਾ ਬੈਂਕਰਪਟ ਹੋ ਜਾਂਦਾ, ਉਦੋਂ ਕਿਹੋ ਜਿਹੀ ਸਥਿਤੀ ਹੁੰਦੀ ਆ, ਤਾਂ ਕਿ ਸਾਡੇ ਜਿਹੜੇ ਨਵੇਂ ਆਏ ਇਮੀਗ੍ਰੈਂਟ ਨੇ ਉਹ ਵੀ ਕੁਝ ਜਾਣ ਸਕਣ ਬਈ ਇਸ ਸਮਾਜ 'ਚ ਕਈ ਵਾਰੀ ਇਸ ਤਰ੍ਹਾਂ ਵੀ ਹੋ ਜਾਂਦਾ, ਉਹਦੇ ਵਾਸਤੇ ਵੀ ਸਾਨੂੰ ਤਿਆਰ ਰਹਿਣਾ ਚਾਹੀਦਾ। ਸਾਨੂੰ ਤੁਹਾਡੀ ਕਾਲ ਦੀ ਉਡੀਕ ਰਹੂਗੀ ਦੋਸਤੋ। 416-620-1778 ਸਾਡਾ ਸਟੂਡੀਓ ਦਾ ਨੰਬਰ ਹੈ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਦੱਸ ਕਿੰਗ ਟਰੱਕ ਲੋਨ ਦਾ ਨੰਬਰ ਕੋਲ ਰੱਖੋ, 647-500-1-43-85।
ਲੋਵਿਟ ਟਰੱਕਾਂ ਵਾਲਿਆਂ ਵਾਸਤੇ ਖੁਸ਼ਖਬਰੀ, ਟ੍ਰਾਈਸਟਾਰ ਕੈਰੀਅਰ ਨੂੰ ਚਾਹੀਦੇ ਹਨ ਕੰਪਨੀ ਡਰਾਈਵਰ ਤੇ ਓਨਰ ਆਪਰੇਟਰ। ਕੈਨੇਡਾ ਵਿੱਚ ਨਿਊ ਬ੍ਰਾਂਸਵਿਕ, ਨੋਵਾ ਸਕੋਸ਼ੀਆ ਤੇ ਮੌਂਟਰੀਅਲ ਦੇ ਰਨ ਹਨ, ਤੇ ਅਮਰੀਕਾ ਲਈ ਮਿਡਵੈਸਟ ਵਿੱਚ ਡ੍ਰੌਪ ਆਫ ਤੇ ਪਿਕਅਪ ਦੇ ਰਨ ਹਨ। 60 ਸੈਂਟ ਪਰ ਮੀਲ ਡਰਾਈਵਰ ਨੂੰ ਅਤੇ $1.60 ਓਨਰ ਆਪਰੇਟਰ ਨੂੰ ਦਿੱਤੇ ਜਾਣਗੇ। ਟ੍ਰਾਈਸਟਾਰ ਦਾ ਹੈੱਡ ਆਫਿਸ ਹਾਈਵੇ 401 ਦੇ ਐਗਜ਼ਿਟ 299 ਦੇ ਬਿਲਕੁਲ ਉੱਪਰ ਹੈ। ਦਫ਼ਤਰ ਪਹੁੰਚ ਕੇ ਅਪਲਾਈ ਕਰੋ। ਜ਼ਿਆਦਾ ਜਾਣਕਾਰੀ ਲਈ ਦਲੇਰ ਸਿੰਘ ਨਾਲ 647-48-5244 ਜਾਂ ਫਿਰ ਪਨਵੀਰ ਸਿੰਘ ਨਾਲ 647-465-3387 ਤੇ ਸੰਪਰਕ ਕਰੋ। ਟ੍ਰਾਈਸਟਾਰ ਨਾਲ ਟਰੱਕ ਚਲਾਓ ਅਤੇ ਵਧੀਆ ਡਾਲਰ ਕਮਾਓ। ਟ੍ਰਾਈਸਟਾਰ ਕੈਰੀਅਰ।
ਖੁਸ਼ਖਬਰੀ, ਹੁਣ ਤੁਹਾਨੂੰ ਆਪਣੇ ਪਿਆਰਿਆਂ ਨੂੰ ਪੈਸੇ ਭੇਜਣ ਲਈ ਕਿਤੇ ਜਾਣ ਦੀ ਲੋੜ ਨਹੀਂ। ਜ਼ੂਮ ਨੇ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਕਰ ਦਿੱਤਾ ਹੈ। XOOM ਜ਼ੂਮ, ਆਪਣੇ ਫੋਨ ਤੇ XOOM ਐਪ ਡਾਊਨਲੋਡ ਕਰੋ ਅਤੇ ਆਪਣੀ ਉਂਗਲੀ ਦੇ ਇੱਕ ਇਸ਼ਾਰੇ ਨਾਲ ਪੈਸੇ ਭਾਰਤ ਪਾਕਿਸਤਾਨ ਭੇਜੋ। ਜ਼ੂਮ XOOM ਮਨੀ ਟ੍ਰਾਂਸਫਰ ਭਾਰਤ ਦੀਆਂ ਮੁੱਖ ਬੈਂਕਾਂ ਵਿੱਚ ਪੈਸੇ ਸਿੱਧੇ ਤੌਰ ਤੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ, ਨਾਲ ਹੀ ਕੈਸ਼ ਪਿਕਅਪ ਕਰੋ। ਯਾਦ ਰੱਖੋ, ਡਾਲਰ ਦਾ ਵਧੀਆ ਰੇਟ, ਆਸਾਨ ਅਤੇ ਫਾਸਟ ਸਰਵਿਸ, ਅਤੇ ਪੈਸੇ ਭੇਜੋ ਬਿਨਾਂ ਕਿਸੇ ਕਮਿਸ਼ਨ ਤੇ। XOOM ਜ਼ੂਮ, ਇੱਕ ਪੇਪਲ ਸਰਵਿਸ, ਤੇਜ ਅਤੇ ਸੁਰੱਖਿਅਤ ਮਨੀ ਟ੍ਰਾਂਸਫਰ। ਜ਼ੂਮ XOOM।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਜੀ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ ਜੀ ਸਪੋਂਸਰ ਕਰ ਰਹੇ ਆ ਜੀ। 647-346-3000 ਇਹਨਾਂ ਦਾ ਨੰਬਰ ਆ, 647-646-3000। ਜੇ ਤੁਹਾਡਾ ਇੱਥੇ ਕੋਈ PR ਦਾ ਕੇਸ ਲੱਗਣਾ, ਤੁਸੀਂ ਸੁਪਰ ਵੀਜ਼ਾ 'ਤੇ ਆਪਣੇ ਪੇਰੈਂਟਸ ਨੂੰ ਬੁਲਾਉਣਾ, ਪੁਆਇੰਟ ਸਿਸਟਮ 'ਤੇ ਤੁਹਾਡਾ ਕੋਈ ਦੋਸਤ ਮਿੱਤਰ ਤੁਹਾਥੋਂ ਕੋਈ ਪੁੱਛ ਰਿਹਾ, ਉਹਨੂੰ ਕਹੋ ਜੀ ਮਾਹਰ ਬੰਦੇ ਤੋਂ ਰਹਿ ਲਓ, ਅਤੇ ਮਾਹਰ ਬੰਦੇ ਸਾਡੇ ਕੋਲ ਮਨਵਿੰਦਰ ਖੋਸਾ ਜੀ ਨੇ। ਜਾਂ ਤੁਸੀਂ ਆਲਰੇਡੀ ਇੱਥੇ ਵਿਜ਼ਟਰ ਵੀਜ਼ਾ 'ਤੇ ਆਏ ਹੋਏ ਹੋ ਅਤੇ ਤੁਹਾਨੂੰ ਦੇਸ਼ ਇਹ ਸੋਹਣਾ ਲੱਗਦਾ, ਤੁਹਾਡਾ ਜੀ ਕਰਦਾ ਵੀ ਕਾਸ਼ ਇੱਥੇ ਸਾਨੂੰ ਕੰਮ ਮਿਲ ਜੇ, ਅਤੇ ਪੱਕਾ ਹੀ ਵਸੇਬਾ ਸਾਡਾ ਇੱਥੇ ਹੋ ਜੇ। ਕਈ ਕੇਸਿਸ ਦੇ ਵਿੱਚ ਦੋਸਤੋ ਤੁਹਾਨੂੰ ਵਰਕ ਵੀਜ਼ਾ ਮਿਲ ਸਕਦਾ ਹੁੰਦਾ, ਅਤੇ ਫਿਰ ਤੁਹਾਨੂੰ ਕਾਫੀ ਸਾਰੀਆਂ ਸਹੂਲਤਾਂ ਮਿਲ ਜਾਂਦੀਆਂ ਨੇ। ਤੁਹਾਨੂੰ ਪਤਾ ਇੰਪਲੋਇਰ ਜਿੱਥੋਂ ਬਾਹਰੋਂ ਬੁਲਾਉਂਦੇ ਨੇ ਜੀ ਸਕਿਲਡ ਬੰਦਿਆਂ ਨੂੰ, ਅਤੇ ਜੇ ਤੁਸੀਂ ਇੱਥੇ ਆਏ ਹੋਏ ਹੋ, ਸਕਿਲਡ ਹੋ, ਮਹਾਰਤ ਰੱਖਦੇ ਹੋ ਕਿਸੇ ਕੰਮ ਦੇ ਵਿੱਚ, ਅਤੇ ਫਿਰ ਹੋ ਸਕਦਾ ਕਿਸੇ ਇੰਪਲੋਇਰ ਦੇ ਫਿੱਟ ਆ ਜਾਓ ਤੁਸੀਂ। ਪਰ ਇਹ ਸਾਰੇ ਕੇਸਾਂ ਦੀ ਜਾਣਕਾਰੀ ਮਨਵਿੰਦਰ ਖੋਸਾ ਨੂੰ, ਇਹਨਾਂ ਨੂੰ ਕਾਲ ਕਰ ਲਿਓ ਤੁਸੀਂ, 646-647-3000। ਫੋਰ ਐਗਜ਼ਾਮਪਲ ਬਾਹਰਲੇ ਦੇਸ਼ਾਂ ਦਾ ਤੁਹਾਡੇ ਕੋਲ ਟਰੱਕਿੰਗ ਦਾ ਐਕਸਪੀਰੀਅੰਸ ਹੈਗਾ, ਤਾਂ ਤੁਹਾਨੂੰ ਪਤਾ ਇੱਥੇ ਟਰੱਕ ਡਰਾਈਵਰ ਦੀ ਬਹੁਤ ਜ਼ਿਆਦਾ ਜ਼ਰੂਰਤ ਰਹਿੰਦੀ ਹੈ, ਤਾਲਮੇਲ ਕਰ ਲਿਓ ਜੀ ਇਹਨਾਂ ਦੇ ਨਾਲ। ਰਾਜਕਲਸੀ ਪ੍ਰੋਪਰਟੀ ਖਰੀਦਣ ਵੇਚਣ ਦਾ ਕੰਮ ਕਰਦੇ ਨੇ ਜੀ, 416-566-2075 ਇਹਨਾਂ ਦਾ ਨੰਬਰ ਆ ਜੀ। ਕਾਫੀ ਸਾਰੀਆਂ ਵਧੀਆ ਸੋਹਣੀਆਂ ਪ੍ਰੋਪਰਟੀਜ਼ ਹੁੰਦੀਆਂ ਜੀ, ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀਆਂ ਵੀ ਇਹਨਾਂ ਕੋਲ ਹੁੰਦੀਆਂ ਜੀ, ਤਾਲਮੇਲ ਕਰ ਲਿਓ ਰਾਜਕਲਸੀ ਨਾਲ, 416-566-2075 ਜੀ। ਕਾਫੀ ਸਾਰੀਆਂ ਕਾਲਸ ਸਾਨੂੰ ਆ ਰਹੀਆਂ ਜੀ, ਸੁਣਦੇ ਹਾਂ ਸਾਡੇ ਦੋਸਤਾਂ ਦਾ ਕੀ ਕੀ ਐਕਸਪੀਰੀਅੰਸ ਆ। ਹਾਂਜੀ ਨਿੱਘਾ ਸਵਾਗਤ ਤੁਹਾਡਾ, ਕੀ ਕਹਿਣਾ ਚਾਹੁੰਦੇ ਹੋ? ਹੈਲੋ,
ਹੈਲੋ,
ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਸਰਦਾਰ ਬਹਾਦਰ,
ਕੀ ਹਾਲ ਹੈ ਜੀ ਤੁਹਾਡਾ?
ਚੰਗਾ ਚੰਗਾ, ਬਹੁਤ ਵਧੀਆ ਬਹੁਤ ਵਧੀਆ, ਬੜੇ ਬੱਲੇ ਬੱਲੇ ਜੇ ਕੱਢ ਕੇ ਲਿਆਉਂਦੇ ਹੋ ਤੁਸੀਂ। ਮੈਨੂੰ ਲੱਗਦਾ ਕਈ ਵਾਰੀ ਤਾਂ ਦੱਬ ਦੱਬ ਕੇ ਦੇਖਦੇ ਹਾਂ ਵੀ ਕਿੱਥੇ ਕੁ ਦਰਦ ਜ਼ਿਆਦਾ ਹੁੰਦਾ।
ਬਿਲਕੁਲ ਨਹੀਂ ਨਹੀਂ, ਇਹ ਤਾਂ ਸਿੰਪਲ ਹੀ ਵਿਸ਼ਾ ਜੀ ਅੱਜ ਦਾ, ਇਹ ਫਿਕਰ ਆ ਜੀ, ਮੈਂ ਤੁਹਾਨੂੰ ਦੱਸਦਾ ਇਹ ਆਮ ਬੰਦੇ ਨੂੰ ਫਿਕਰ ਹੋਣਾ ਚਾਹੀਦਾ।
ਠੀਕ ਆ, ਲੇਕਿਨ ਫਿਰ ਫਿਕਰ ਜਿਹੜਾ ਅਸੀਂ ਜਿਹੜੇ ਬਹੁਤ ਆਤ ਵਿੱਚ 25-30 ਸਾਲ ਤੋਂ ਬਾਅਦ ਇੱਥੇ ਪਹੁੰਚਣ ਵਾਲੇ ਜਿਹੜੇ ਭੈਣ ਭਾਈ ਨੇ ਨਾ, ਉਹਨਾਂ ਲਈ ਇਹ ਫਿਕਰ ਕੋਈ ਮਾਇਨੇ ਨਹੀਂ ਰੱਖਦਾ। ਉਹਦੇ ਦੋ ਕਾਰਨ ਨੇ। ਇੱਕ ਕਾਰਨ ਤਾਂ ਇਹ ਹੈ ਕਿ ਜਿਹੜੀ ਸਾਡੀ ਪਰਵਰਿਸ਼ ਹੈ, ਉਹ ਪਰਵਰਿਸ਼ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਨੂੰ ਸਿਖਾਈਆਂ ਪੜ੍ਹਾਈਆਂ ਜਾਂਦੀਆਂ ਨੇ, ਉਹ ਮਨੁੱਖ ਵਰਤਣ ਦੀ ਕੋਸ਼ਿਸ਼ ਵਿੱਚ ਹਮੇਸ਼ਾ ਕੋਸ਼ਿਸ਼ ਕਰਦਾ ਵੀ ਮੈਂ ਉਹ ਐਕਸਪੀਰੀਅੰਸ ਕਰਕੇ ਵੇਖਾਂ ਵੀ ਇਹਦੇ ਚੋਂ ਜਿਹੜਾ ਕੁਛ ਮੈਂ ਸਿੱਖਿਆ ਕਿੰਨਾ ਕੁ ਲਾਹੇਵੰਦ ਆ, ਕਿਉਂਕਿ ਮੈਨੂੰ ਇਹ ਵਧੀਆ ਸਿਖਾਇਆ ਗਿਆ ਪੇਰੈਂਟਸ ਵੱਲੋਂ, ਸਕੂਲ ਵੱਲੋਂ, ਜਾਂ ਸਾਡਾ ਜਿਹੜਾ ਰਹਿਣ ਸਹਿਣ ਆ ਜਿੱਥੋਂ ਅਸੀਂ ਆਏ ਹਾਂ।
ਹਾਂਜੀ,
ਉਹ ਰਹਿਣ ਸਹਿਣ ਦੇ ਵਿੱਚ ਜਿਹੜੀ ਬਹੁਤ ਹੀ ਪਹਿਲਾਂ ਜਿਹੜਾ ਤੁਹਾਡਾ ਕੁਐਸਚਨ ਸੀ, ਜਦੋਂ ਅਸੀਂ ਇੱਥੇ ਆਉਂਦੇ ਹਾਂ ਅਸੀਂ ਪੈਸਿਆਂ ਦੇ ਪਿੱਛੇ ਪੈਂਦੇ ਹਾਂ, ਉਹਦੇ ਕਾਰਨ ਨੇ ਬਹੁਤਾਤ ਵਿੱਚ ਜਿਹੜੇ ਲੋਕ ਇੱਥੇ ਆਉਂਦੇ ਨੇ। ਅੱਜ ਕੱਲ੍ਹ ਤਾਂ ਪੈਸਾ ਲਿਆ ਕੇ ਕੁਝ ਸਹੂਲਤਾਂ ਨਾਲ ਲਿਆਉਣ ਲੱਗ ਗਏ ਲੋਕ, ਪਰ ਜਦੋਂ ਪਹਿਲਾਂ ਅੱਜ ਤੋਂ 15-20 ਸਾਲ ਪਹਿਲਾਂ ਦੇ ਜਿਹੜੇ ਲੋਕ ਆਏ ਨੇ, ਉਹਨਾਂ ਦੇ ਕੋਲ ਇਹ ਸਹੂਲਤਾਂ ਘੱਟ ਸਨ ਤੇ ਉਹਨਾਂ ਨੂੰ ਮੁਸ਼ਕਤ ਜ਼ਿਆਦਾ ਕਰਨੀ ਪਈ ਔਰ ਉਹ ਇਸ ਜੱਦੋਜਹਿਦ ਵਿੱਚ ਹੀ 15-20 ਸਾਲ ਲਾ ਗਏ ਕਿ ਅਸੀਂ ਆਪਣਾ ਕੁਝ ਬਣਾਈਏ। ਹੁਣ ਬਣਾਉਣ ਦੇ ਵਿੱਚ ਬੱਚਿਆਂ ਦੀ ਜਿਹੜੀ ਪਰਵਰਿਸ਼ ਦੇ ਵਿੱਚ ਯੋਗਦਾਨ ਪਾਉਣਾ ਸੀ ਉਹ ਬਿਲਕੁਲ ਗਲਤ ਸੀ, ਜਾਂ ਇਹ ਕਹੋ ਵੀ ਉਹ ਘੱਟ ਸੀ, ਉਹਦੀ ਹੋਂਦ ਘੱਟ ਸੀ।
ਹਾਂਜੀ ਉਹ ਮਜਬੂਰੀ ਵੀ ਸੀ, ਬਿਲਕੁਲ
ਮਜਬੂਰੀ ਸੀ, ਤੁਹਾਡੇ ਹੱਥ ਪਾਸ ਕੁਛ ਨਹੀਂ ਸੀ ਕਿਉਂਕਿ ਰੋਟੀ ਖਾਣ ਲਈ ਕੰਮ ਕਰਨਾ ਪੈਣਾ, ਬੱਚਿਆਂ ਲਈ ਸਮਾਂ ਹੈ ਨਹੀਂ।
ਹਾਂਜੀ
ਤੋ ਸਿੱਖਿਆ ਦੇਣ ਦੇ ਵਿੱਚ ਸਾਡੇ ਕੋਲ ਦੂਸਰੀ ਨਾਲ ਇੱਕ ਗੱਲ ਇਹ ਸੀ ਕਿ ਜਿਹੜੇ ਕਲਚਰ ਚੋਂ ਅਸੀਂ ਆਏ ਸੀ ਉਹ ਕਲਚਰ ਨੂੰ ਅਸੀਂ ਘਰ ਦੇ ਵਿੱਚ ਤਾਂ ਲਾਗੂ ਕਰਦੇ ਰਹੇ, ਲੇਕਿਨ ਬੱਚੇ ਬਾਹਰ ਜਾ ਕੇ ਜਿਹੜਾ ਕਲਚਰ ਸਿੱਖਦੇ ਰਹੇ, ਜਿਹੜੀ ਵਿੱਦਿਆ ਸਿੱਖਦੇ ਰਹੇ, ਉਹਦੇ ਬਾਰੇ ਸਾਨੂੰ ਬਹੁਤੀ ਜਾਣਕਾਰੀ ਨਾ ਹੋਣ ਕਰਕੇ ਸਾਡੀ ਤੇ ਬੱਚਿਆਂ ਦੇ ਵਿੱਚ ਜਿਹੜੀ ਜਿਉਣ ਦੀ ਪ੍ਰਕਿਰਿਆ ਦੇ ਸਾਧਨਾਂ ਦੀ ਵਰਤਣ ਦਾ ਤਰੀਕਾ ਸੀ ਨਾ, ਉਹ ਚ ਫਰਕ ਪੈਣ ਲੱਗ ਗਿਆ। ਅਸੀਂ ਸਮਝਦੇ ਰਹੇ ਕਿ ਜਦੋਂ ਯਾਦ ਕਰਕੇ ਅਸੀਂ ਇਹਨਾਂ ਨੂੰ ਸਹੂਲਤਾਂ ਦੇਵਾਂਗੇ, ਉਹ ਸਮਝਦੇ ਰਹੇ ਇਹ ਮੁਫ਼ਤ ਚ ਮਿਲਦੀਆਂ ਨੇ, ਇਹਨਾਂ ਨੂੰ ਵਰਤਦੇ ਰਹੋ ਤੇ ਜੇ ਕੁਛ ਕਰਦੇ ਵੀ ਨੇ ਤਾਂ ਬਾਅਦ ਚ ਕਹਿ ਦਿੰਦੇ ਨੇ ਤੁਸੀਂ ਸਾਡੇ ਲਈ ਕੀ ਕੀਤਾ ਸੀ ਤਾਂ ਆਪ ਕੀਤਾ।
ਹਾਂਜੀ
ਉਹ ਚੀਜ਼ ਨੂੰ ਖਟਾਇਆ ਨਹੀਂ ਜਾ ਸਕਦਾ, ਉਹਦੇ ਵਿੱਚ ਦੀ ਤਾਂ ਨਿਗਲਣਾ ਹੀ ਪੈਣਾ, ਉਹਨੂੰ ਤੁਸੀਂ ਲੱਖ ਕੋਸ਼ਿਸ਼ ਕਰਦੇ ਜਾਓ ਕਿ ਅਸੀਂ ਜੀ ਇਹਨੂੰ ਕੀ ਕਰਾਂਗੇ, ਉਹ ਹੋ ਨਹੀਂ ਸਕਦਾ। ਉਹ ਇਸ ਕਰਕੇ ਨਹੀਂ ਹੋ ਸਕਦਾ ਕਿ ਦੋ ਸਭਿਅਤਾਵਾਂ ਦੇ ਜਿਹੜਾ ਫਰਕ ਹੈ ਉਹਦੇ ਵਿੱਚ ਜ਼ਿੰਦਗੀ ਜਿਉਣ ਦੀਆਂ ਜਿਹੜੀਆਂ ਲੋੜਾਂ ਨੇ ਉਹਨਾਂ ਨੂੰ ਪੂਰੇ ਕਰਨ ਦੀ ਖਾਤਰ ਮਨੁੱਖ ਕੋਲ ਕਾਬਲੀਅਤ ਨਹੀਂ ਹੈ। ਹੁਣ ਤੁਸੀਂ ਦੂਜੇ ਨਾਲ ਇਹਦੇ ਸਵਾਲ ਕੀਤਾ ਕਿ ਜਿਹੜੇ ਲੋਕ ਪੜ੍ਹੇ ਹੋ ਪੜ੍ਹ ਕੇ ਜਾਂ ਐਜੂਕੇਟਡ ਜਾਂ ਉੱਚ ਵਿੱਦਿਆ ਦੇ ਨਾਲ ਇੱਥੇ ਆ ਗਏ ਉਹ ਆਪਣਾ ਉਹ ਵਿੱਦਿਆ ਨੂੰ ਪਰਸੂ ਕਿਉਂ ਨਹੀਂ ਕਰਦੇ? ਉਹਦੇ ਵਿੱਚ ਪਹਿਲਾ ਕਾਰਨ ਤਾਂ ਇਹ ਸੀ ਕਿ ਸਾਡੀਆਂ ਲੋੜਾਂ ਸੀਗੀਆਂ, ਵਿੱਦਿਆ ਨੂੰ ਪਰਸੂ ਕਰਨ ਲਈ ਹੋਰ ਵਿੱਦਿਆ ਪੜ੍ਹਨ ਦੀ ਲੋੜ ਸੀ, ਉਹਦੇ 'ਚ ਯੋਗਤਾ ਘੱਟ ਸੀ ਕੁਛ। ਜਿਹੜਾ ਨਾ ਇੱਕ ਵੱਡੀ ਕਹਾਵਤ ਅਸੀਂ ਆਮ ਪੜ੍ਹਦੇ ਹਾਂ ਬਿਲਕੁਲ ਲਾਗੂ ਹੁੰਦੀ ਹੈ, ਅਸੀਂ ਉਹਨੂੰ ਇਗਨੋਰ ਕਰ ਰਹੇ ਹਾਂ ਵੀ ਰੰਡੀ ਰੰਡੇਪਾ ਕੱਟਦੀ ਹੈ ਮਸਟੰਡੇ ਨਹੀਂ ਕੱਟਣ ਦਿੰਦੇ। ਸੋ ਅਸੀਂ ਜੇ ਸਾਡੇ ਚਾਚੇ ਤਾਏ ਭੂਆ ਭੈਣ ਭਾਈ ਕੋਈ ਭਰਾ ਕੋਈ ਭੈਣ ਕਿਸੇ ਰਿਸ਼ਤੇਦਾਰ ਨੇ ਸਾਨੂੰ ਸੱਦਿਆ ਜਾਂ ਉਹ ਪਹਿਲਾਂ ਆਏ ਨੇ ਅਸੀਂ ਆ ਗਏ, ਸਾਡੀ ਜਿਹੜੀ ਜੀਵਨ ਕਿਰਿਆ ਪ੍ਰਸ਼ਾਲੀ ਜਿਹੜੀ ਹੈ ਉਹ ਸਾਡੇ ਆਪਣੇ ਆਧਾਰਿਤ ਹੋਣ ਦੀ ਬਜਾਏ ਉਹਨਾਂ ਦੇ ਉੱਤੇ ਆਧਾਰਿਤ ਹੋ ਕੇ ਜਿਉਣ ਦਾ ਅਸੀਂ ਵੱਲ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ। ਉਹਨਾਂ ਨੇ ਇਹ ਕਰ ਲਿਆ ਅਸੀਂ ਕਰਨਾ,
ਉਹ ਸਾਥੋਂ ਅੱਗੇ ਨੇ 20-25 ਸਾਲ
ਬਿਲਕੁਲ ਉਹ ਅਸੀਂ ਦੌੜ ਜਿਹੜਾ ਪਾੜਾ ਉਹ ਪਾੜਾ ਪੂਰਾ ਕਰ ਨਹੀਂ ਸਕਦੇ ਕਿਉਂਕਿ ਉਹਨਾਂ ਦੇ ਤੇ ਸਾਡੇ ਸਮੇਂ ਦੇ ਵਿੱਚ ਅੰਤਰ ਹੈ ਤੇ ਜਿਹੜਾ ਪਾੜਾ ਪਿਆ ਹੈ ਉਹ ਸਮੇਂ ਦਾ ਪਾੜਾ। ਸੋ ਉਹਦੇ 'ਚ ਜਿਹੜੀ ਯੋਗਤਾ ਹੁੰਦੀ ਹੈ ਉਹਨੂੰ ਵਰਤਣ ਦੀ ਖਾਤਰ ਜਿਹੜਾ ਕੰਮ ਅਸੀਂ ਕਰਨਾ ਹੁੰਦਾ ਉਹ ਅਸੀਂ ਕਰਨ ਤੋਂ ਕੰਨੀ ਕਤਰਾ ਲੈਂਦਾ। ਜਦੋਂ ਮਨੁੱਖ ਇੱਕ ਵਾਰੀ ਕਿਸੇ ਪਾ ਖੁੰਝ ਜਾਂਦਾ ਸਾਡੀ ਸਭਿਅਤਾ ਦੇ ਵਿੱਚ ਜਾਂ ਸਾਡੇ ਪਰਮਸ਼ਿਸ਼ ਦੇ ਵਿੱਚ ਇਹ ਗੱਲ ਘਰ ਹੀ ਨਹੀਂ ਕਰ ਸਕੀ ਕਿ ਅਸੀਂ ਉਮਰ ਮੁਤਾਬਕ ਵੀ ਪੜ੍ਹ ਸਕਦੇ ਹਾਂ। ਸਾਡੇ ਵਿੱਚ ਤਾਂ ਇਹ ਹੈ ਕਿ 25-30 ਸਾਲ ਤੱਕ ਪੜ੍ਹ ਲਿਆ ਗਾਹ ਪੜ੍ਹਾਈ ਥੋੜ੍ਹਾ ਕੋਈ ਕਰਦਾ।
ਹਾਂਜੀ
ਸੋ ਇਸ ਕਰਕੇ ਅਸੀਂ ਉਹਨੂੰ ਬਦਲ ਨਹੀਂ ਸਕਦੇ, ਸਾਡੇ 'ਚ ਓਨੀ ਜ਼ਰੂਰਤ ਨਹੀਂ ਹੈ, ਸਾਡੇ 'ਚ ਓਨੀ ਉਹ ਅਭਿਲਾਸ਼ਾ ਵੀ ਖੜੀ ਨਹੀਂ ਹੁੰਦੀ ਕਿ ਅਸੀਂ ਇਹ ਕੰਮ ਕਰੀਏ। ਸੋ ਇਸ ਕਰਕੇ ਉਹ ਕੰਮ ਤਾਂ ਹੋ ਹੀ ਨਹੀਂ ਸਕਦਾ ਜਿਹੜਾ ਤੁਸੀਂ ਕਰਦੇ ਹੋ ਵੀ ਅਸੀਂ ਇੰਸ਼ੋਰੈਂਸ ਦੇ ਉੱਤੇ ਜਾਂ ਆਪਣੇ ਆਪ ਨੂੰ ਇਸ ਸਭਿਅਤਾ ਦੇ ਵਿੱਚ ਲਿਜਾ ਕੇ ਉਹਦੇ ਮੁਤਾਬਕ ਭਵਿੱਖ ਨੂੰ ਸੁਰੱਖਿਅਤ ਕਰ ਲਈਏ, ਇਹ ਵੀ ਬਾਈ ਜੀ ਇਹਦੇ ਨਾਲ ਹੀ ਰਲਦਾ। ਉਹ ਇਸ ਕਰਕੇ ਰਲਦਾ ਕਿ ਪਹਿਲੀ ਗੱਲ ਤਾਂ ਇਹ ਆ ਕਿ ਬਹੁਤਾਤ ਗਿਣਤੀ ਦੇ ਵਿੱਚ ਅਸੀਂ ਜਿਹੜੇ ਪੰਜਾਬ 'ਚੋਂ ਆਏ ਹਾਂ ਅਸੀਂ ਨਾ ਪਹਿਲਾਂ ਬਹੁਤਾਤ ਵਿੱਚ, ਇਹ ਨਹੀਂ ਸਾਰੇ, ਕੁਝ ਲੋਕਾਂ ਨੇ ਆਪਣੇ ਆਪ ਨੂੰ ਬਦਲਿਆ ਲੇਕਿਨ ਉਹਨਾਂ ਦੀ ਗਿਣਤੀ ਥੋੜ੍ਹੀ ਆ, ਬਹੁਤਾਤ ਵਿੱਚ ਅਸੀਂ ਮੁਲਕ ਤਾਂ ਬਦਲ ਲਿਆ ਲੇਕਿਨ ਮੁਲਕ ਦੇ ਨਾਲ ਮੁਲਕ ਦੇ ਤੌਰ ਤਰੀਕੇ ਨਹੀਂ ਬਦਲ ਪਾ ਸਕੇ।
ਬਿਲਕੁਲ ਬਿਲਕੁਲ,
ਜਿੰਨੀ ਦੇਰ ਤੱਕ ਮਨੁੱਖ ਤੌਰ ਤਰੀਕਿਆਂ ਨੂੰ, ਉਹ ਇੱਕ ਕਹਾਵਤ ਹੈ ਵੈਨ ਯੂ ਗੋ ਟੂ ਰੋਮ ਡੂ ਐਜ਼ ਦ ਰੋਮਨ ਡਸ।
ਹਾਂਜੀ ਹਾਂਜੀ,
ਉਹ ਜਿਹੜੇ ਮੁਲਕ 'ਚ ਤੁਸੀਂ ਜਾਓ ਉਸ ਮੁਲਕ ਦੇ ਤੌਰ ਤਰੀਕਿਆਂ ਨੂੰ ਆਪਣੀ ਜੀਵਨ ਸ਼ੈਲੀ ਦੇ ਵਿੱਚ ਲਾਗੂ ਕਰਨ ਦੀ ਜਾਂਚ ਸਿੱਖੋ। ਇਹ ਸਾਡੇ ਵਿੱਚ ਨਹੀਂ ਬਣ ਸਕਦੀ ਸਾਡੀ, ਕਿਉਂਕਿ ਜਿਹੜੀ ਪਰਵਰਿਸ਼ ਔਰ ਸਾਡੀ ਜਿਹੜੀ ਵਿੱਦਿਆ ਦਾ ਤੌਰ ਤਰੀਕਾ ਸੀ ਉਹਨੇ ਸਾਨੂੰ ਜਿਹੜਾ 25 ਸਾਲ ਤੱਕ ਸਿਖਾਇਆ ਉਸ ਨੂੰ ਤਬਦੀਲ ਕਰਨਾ ਬਹੁਤ ਮੁਸ਼ਕਲ ਆ ਬੰਦੇ ਲਈ ਜ਼ਿੰਦਗੀ ਦੇ ਵਿੱਚ, ਜੇ ਸਭ ਤੋਂ ਵੱਡੀ ਔਕੜ ਹੈ ਤਾਂ ਉਹਦੀਆਂ ਆਦਤਾਂ ਨੂੰ ਨਿਰੀਖਣ ਕਰਨਾ ਤੇ ਫਿਰ ਉਹਨਾਂ ਨੂੰ ਬਦਲ ਕੇ ਉਹਦੇ ਤੇ ਚੱਲਣਾ।
ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ,
ਤੇ ਇਹ ਚੀਜ਼ਾਂ ਸਾਡੇ ਵਿੱਚ ਸਿਖਾਈਆਂ ਨਹੀਂ ਗਈਆਂ, ਨਾ ਅਸੀਂ ਪਰਿਵਾਰਾਂ 'ਚ ਸਿੱਖੀਆਂ ਨੇ, ਨਾ ਅਸੀਂ ਸਕੂਲਾਂ 'ਚ ਸਿੱਖੀਆਂ ਨੇ, ਗਾਹਾਂ ਜੇ ਕੰਮ ਕਾਜ ਕਰਦੇ ਹਾਂ ਸਾਨੂੰ ਉੱਥੇ ਵੀ ਇਹਦੀ ਕਰਨੀ। ਇਸੇ ਕਰਕੇ ਅੱਜ ਵੀ ਅਸੀਂ ਇੱਥੇ ਜਿਹੜੇ ਰਹਿ ਰਹੇ ਹਾਂ ਸਾਡੀ ਸਿਰਫ ਤੇ ਸਿਰਫ ਸੋਚ ਦੇ ਵਿੱਚ ਬਹੁਤਾਤ ਵਿੱਚ ਜਿਹੜੀ ਗਿਣਤੀ ਭਾਰੂ ਹੈ ਉਹ ਹੈਗੀ ਆ ਵਡਿਆਈ ਦੀ, ਵੱਡੇ ਹੋਣ ਦੀ, ਵਿਖਾਵੇ ਦੀ, ਦੂਸਰੇ ਦੀ ਰੀਸ ਕਰਨ ਦੀ। ਇਹ ਜਿਹੜੀ ਸਭਿਅਤਾ 'ਚ ਲੋਕ ਵਸਦੇ ਨੇ ਇਹਨਾਂ ਦੇ ਵਿੱਚ ਇਹ ਹੈ ਨਹੀਂ ਗੀ। ਤੋ ਇਹ ਵੱਡਾ ਫਰਕ ਆ, ਜਿਹੜੇ ਸਾਡੇ ਬੱਚੇ ਦੂਜੀ ਪੀੜ੍ਹੀ 'ਚ ਇੱਥੇ ਆਉਣਗੇ ਉਹ ਆਪਣੀ ਜ਼ਿੰਦਗੀ ਦੀ ਇੰਸ਼ੋਰੈਂਸ ਵਗੈਰਾ ਆਪਣੀਆਂ ਰਹਿਣ ਦੇ ਤੌਰ ਤਰੀਕੇ, ਔਰ ਇਹਦੇ 'ਚ ਇੱਕ ਹੋਰ ਵੱਡਾ ਪੱਖ ਹੋਰ ਵੀ ਹੈ ਜਿਹੜੇ ਲੋਕ ਇੰਸ਼ੋਰੈਂਸ ਕਰਦੇ ਨੇ ਉੱਥੋਂ ਆਏ ਨੇ ਇੱਥੇ ਆ ਕੇ ਪੜ੍ਹ ਕੇ ਉਹਨਾਂ ਨੇ ਕਿੱਤਾ ਕਰ ਲਿਆ, ਜਾਂ ਜਿਹੜੇ ਘਰ ਵੇਚਦੇ ਨੇ, ਜਾਂ ਜਿਹੜੇ ਹੋਰ ਕਿੱਤਿਆਂ ਨੂੰ ਆਪਣੀ ਕਮਿਊਨਿਟੀ ਦੇ ਵਿੱਚ ਵੇਚ ਕੇ ਤੇ ਉਹਦਾ ਬਿਜ਼ਨਸ ਕਰਦੇ ਨੇ ਤੇ ਕਹਿੰਦੇ ਨੇ ਕਿ ਇੱਥੋਂ ਦਾ ਮੁਲਕ ਇਹ ਕਹਿੰਦਾ ਤੁਸੀਂ ਕਰੋ, ਉਹ ਵੀ ਆਪਣੇ ਕਿੱਤੇ ਦੇ ਨਾਲ ਇਮਾਨਦਾਰੀ ਦਾ ਜਿਹੜਾ ਵਰਤਾਰਾ ਉਹਦੀ ਬਜਾਏ ਉਹ ਪੈਸੇ ਨੂੰ ਮੁੱਖ ਰੱਖ ਕੇ ਕਿ ਮੈਂ ਕਿੰਨਿਆਂ ਨਾਲ ਕੰਮ ਕਰਾਂ, ਕਿੰਨੇ ਘਰ ਵੇਚਦੇ ਆ, ਕਿੰਨੀ ਇੰਸ਼ੋਰੈਂਸ ਵੇਚਦੇ ਆ, ਮੇਰਾ ਕਿੰਨਾ ਕੁ ਫਾਇਦਾ ਹੋਜੂ, ਇਹ ਪੱਖ ਮੂਹਰੇ ਆ।
ਬਿਲਕੁਲ ਠੀਕ ਆ ਜੀ ਤੁਹਾਡੀ ਗੱਲ।
ਸੋ ਉਹ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀ ਸਮੱਸਿਆ ਹੈਗੀ, ਪਰ ਫਿਰ ਵੀ ਜਿਹੜੇ ਤੁਹਾਡਾ ਮੈਂ ਇੱਕ ਚੀਜ਼ ਨਾਲ ਪੋਜ਼ਿਟਿਵ ਤੁਹਾਡੇ ਨਾਲ ਹੈਗਾ ਉਹ ਇਹ ਆ ਕਿ ਤੁਹਾਡੀਆਂ ਗੱਲਾਂ ਬਾਤਾਂ ਕਰਨ ਨਾਲ ਜਿਹੜੇ ਨੌਜਵਾਨ ਬੱਚੇ ਬੱਚੀਆਂ ਆਏ ਨੇ ਉਹਨਾਂ ਦੇ ਵਿੱਚ ਕੁਝ ਕੁ ਲੋਕਾਂ ਦੀ ਅਗਾਹਾਂ ਵਧੂ ਸੋਚ ਹਮੇਸ਼ਾ ਹੁੰਦੀ ਆ, ਜਿਹੜੇ ਅਸੀਂ ਵੀ ਆਏ ਸੀ ਸਾਡੀ ਵੀ ਇਹਨਾਂ ਕਈਆਂ ਸੀਗੀ, ਕਈਆਂ ਨੇ ਆਪਣੇ ਆਪ ਨੂੰ ਬਦਲਿਆ, ਪਰ ਉਹਨਾਂ ਦੀ ਗਿਣਤੀ ਘੱਟ ਹੈ। ਉਹ ਆਪਣੀ ਇਸ ਸੋਚ ਨੂੰ ਜ਼ਰੂਰ ਨਿਰੀਖਣ ਵਿੱਚ ਲਿਆਉਣ ਦੀ ਕੋਸ਼ਿਸ਼ ਕਰਨਗੇ, ਇਹ ਫਾਇਦਾ ਜ਼ਰੂਰ ਹੋ ਸਕਦਾ, ਪਰ ਜੇ ਤੁਸੀਂ ਇਹ ਕਹੋ ਵੀ ਬਹੁਤਾਤ ਵਿੱਚ ਲੋਕੀ ਇਹਦੇ ਨਾਲ ਬਦਲ ਜਾਣਗੇ ਇਹਦਾ ਕੋਈ ਚਾਂਸ ਨਹੀਂ।
ਇੱਕ ਜਾਂਦੇ ਜਾਂਦੇ ਕਿਉਂਕਿ ਤੁਸੀਂ ਪਹਿਲਾਂ ਦੇ ਆਏ, ਜਾਂਦੇ ਜਾਂਦੇ ਇੱਕ ਸਵਾਲ ਦਾ ਹੋਰ ਜਵਾਬ ਦੇ ਦਿਓ। ਕਈ ਵਾਰੀ ਜਦੋਂ ਰਿਸੈਸ਼ਨ ਦੀ ਹਾਲਤ ਆਉਂਦੀ, ਕਿਉਂਕਿ ਤੁਸੀਂ ਮੇਰਾ ਖਿਆਲ ਉਹ ਸਮਾਂ ਦੇਖਿਆ ਹੋਣਾ ਜਦੋਂ ਘਰਾਂ ਦੀਆਂ ਕੀਮਤਾਂ ਘੱਟ ਜਾਂਦੀਆਂ, ਇੰਟਰਸਟ ਰੇਟ ਬਹੁਤ ਵੱਧ ਜਾਂਦੇ ਆ, ਤੇ ਜਦੋਂ ਲੋਕਾਂ ਨੂੰ ਕਹੀਦਾ ਵੀ ਇਹ ਆ ਸਕਦੀ ਆ, ਵਾਪਰ ਸਕਦਾ, ਉਹ ਕਹਿੰਦੇ ਵੀ ਤੁਸੀਂ ਮੂਰਖਾਂ ਦੇ ਸਵਰਗ 'ਚ ਰਹਿੰਦੇ ਹੋ, ਐਂ ਕਿਵੇਂ ਹੋਜੂਗਾ? ਤੁਸੀਂ ਦੱਸੋ ਮਾੜਾ ਜਿਹਾ ਉਹ ਕਿਵੇਂ ਹੋਇਆ ਸੀ, ਇੱਕ ਦੋ ਮਿੰਟ ਹੋਰ।
ਮੈਂ ਜਦੋਂ ਆਇਆ ਸੀ ਮੈਨੂੰ ਮੇਰੇ ਗ੍ਰੈਂਡਫਾਦਰ ਨੇ ਨਾ, ਮੈਂ ਐਕਚੁਅਲੀ ਸਾਊਥ ਇੰਡੀਆ ਜ਼ਿਆਦਾ ਰਿਹਾ,
ਹਾਂਜੀ,
ਮੇਰੇ ਗ੍ਰੈਂਡਫਾਦਰ ਜਿਹੜੇ ਸੀ ਉਹ ਸੈਕੰਡ ਵਰਲਡ ਵਾਰ ਲੜੇ ਸੀ ਤੇ ਉਹ ਅੰਗਰੇਜ਼ਾਂ ਦੀ ਗੱਲ ਕਰੇ ਸੁਣਾਇਆ ਕਰਦੇ ਸੀ, ਉਹ ਗੱਲਾਂ ਬਾਤਾਂ ਸੁਣਾਉਂਦੇ ਹੁੰਦੇ ਸੀ ਤੇ ਉਹਨਾਂ ਨੇ ਇਹ ਗੱਲ ਦੱਸੀ ਸੀ ਕਿ ਤੁਸੀਂ ਕਰਜ਼ੇ ਨੂੰ ਕੋਸ਼ਿਸ਼ ਕਰੋ ਵੀ ਕਰਜ਼ਾ ਤੁਸੀਂ ਆਪਣੇ ਉੱਤੇ ਗਿਆਨ ਦੇ ਨਾਲ ਲੱਦੋ, ਅਗਿਆਨਤਾ ਨਾਲ ਕਰਜ਼ੇ ਦੇ ਵਿੱਚ ਨਾ ਜਾਓ। 90 ਦੇ ਰਿਸੈਸ਼ਨ ਦੇ ਵਿੱਚ ਲੋਕਾਂ ਨੇ ਵੱਡਾ ਕਰਜ਼ਾ ਚੱਕ ਕੇ ਘਰ ਤੇ ਜਾਇਦਾਦਾਂ ਖਰੀਦੀਆਂ, ਕਈਆਂ ਨੇ ਆਪਣੇ ਘਰਾਂ ਦੇ ਉੱਤੇ ਪੈਸਾ ਚੱਕ ਕੇ ਕੈਲਕੂਲੇਸ਼ਨ ਦੇ ਉੱਤੇ, ਉਹਦਾ ਕਾਰਨ ਵੱਡਾ ਮੈਂ ਇਹ ਸਮਝਦਾ ਕਿ ਜਿਹੜਾ ਆਉਣ ਵਾਲਾ ਸਮਾਂ ਜਾਂ ਜਿਹੜੇ ਤਰੀਕੇ ਨਾਲ ਇਸ ਮੁਲਕ ਦਾ ਸਿਸਟਮ ਕੰਮ ਕਰਦਾ ਉਹਦੀ ਉਹਦੇ ਬਾਰੇ ਗਿਆਨ ਨਾ ਹੋਣਾ ਇਹ ਵੱਡੀ ਇੱਕ ਕੁਤਾਹੀ ਹੈ। ਜਦੋਂ ਮਨੁੱਖ ਇੱਥੋਂ ਦੇ ਵਰਤਾਰੇ ਦੇ ਨਾਲ ਸਮਝ ਕੇ ਆਪਣਾ ਖਰਚਾ ਘਰ ਜਾਂ ਕਰਜ਼ੇ ਚੱਕਣ ਦੇ ਵਿੱਚ ਤੁਰਦਾ ਹੈ ਉਹਨੂੰ ਇਹ ਸਮੱਸਿਆਵਾਂ ਦੇ ਵਿੱਚ ਰਾਹਤ ਮਿਲ ਜਾਂਦੀ ਹੈ ਔਰ ਉਹਨੂੰ ਫਿਰ ਨਮੋਸ਼ੀ ਘੱਟ ਉਠਾਉਣੀ ਪੈਂਦੀ ਹੈ ਤੇ ਕੰਮ ਪੰਜਾਬੀ 'ਚ ਆਪਣੇ ਕਹਾਵਤ ਆ ਬਈ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਨੇ, ਉਹ ਬਿਲਕੁਲ ਲਾਗੂ ਹੁੰਦੀ ਹੈ ਜਿੱਥੇ ਮਰਜ਼ੀ ਚਲੇ ਜਾਓ। ਜੇ ਸਿਸਟਮ ਨੂੰ ਸਮਝ ਲਾਂਗੇ ਤਾਂ ਅਸੀਂ ਰਿਸੈਸ਼ਨ ਤੋਂ ਬਚ ਸਕਦੇ ਹਾਂ ਔਰ ਬਚਿਆ ਜਾ ਸਕਦਾ, ਪਰ ਤੁਹਾਡੇ ਖਰਚੇ ਘੱਟ ਜਾਂਦੇ ਨੇ ਔਰ ਤੁਸੀਂ ਉਹਨਾਂ ਨੂੰ ਆਪਣੇ ਖਰਚਿਆਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਹੋ, ਉਹਨਾਂ ਦੇ ਉੱਤੇ ਨਜ਼ਰ ਰੱਖਦੇ ਹੋ ਤਾਂ ਤੁਹਾਨੂੰ ਉਹਦਾ ਜਿਹੜਾ ਨੁਕਸਾਨ ਬਹੁਤ ਘੱਟ ਉਠਾਉਣਾ ਪੈਂਦਾ।
ਬਿਲਕੁਲ ਜੀ, ਧੰਨਵਾਦ ਧੰਨਵਾਦ ਤੁਹਾਡਾ, ਬੜੀਆਂ ਚੰਗੀਆਂ ਗੱਲਾਂ ਕੀਤੀਆਂ ਤੁਸੀਂ, ਮਿਹਰਬਾਨੀ। ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ, ਗੱਲ ਅਸੀਂ ਆਮ ਕਹਿੰਦੇ ਹਾਂ ਜੀ, ਪਰ ਠੀਕ ਹੈ ਪਰਿਵਾਰ ਵੱਡਾ ਹੋ ਜਾਂਦਾ, ਕਈ ਵਾਰੀ ਚਾਦਰ ਵੀ ਛੋਟੀ ਰਹਿ ਜਾਂਦੀ ਹੈ, ਬੰਦਾ ਵੀ ਲੰਮਾ ਹੋ ਜਾਂਦਾ ਜਾਂ ਉਹਦੇ ਪੈਰ ਆ ਜਿਹੜੇ ਨੰਗੇ ਹੋ ਜਾਂਦੇ ਜਾਂ ਸਿਰ ਨੰਗਾ ਹੁੰਦਾ, ਉਸ ਵੇਲੇ ਜੇ ਸਮਰੱਥਾ ਹੈਗੀ ਹੈ ਤਾਂ ਨਵੀਂ ਚਾਦਰ ਲੈ ਲਓ ਵੱਡੀ, ਪਰ ਸਾਡੇ ਕਈ ਲੋਕ ਨੇ ਜੀ ਉਹ ਚਾਦਰਾਂ ਚਾਰ ਚਾਰ ਪੰਜ ਪੰਜ ਉਹੀ ਲਈ ਰੱਖਦੇ ਆ। ਇਸ ਗੱਲ ਤੇ ਬਹੁਤ ਡਿਸਕਸ਼ਨ ਹੋਈ 2-2.5 ਸਾਲ ਪਹਿਲਾਂ ਜਦੋਂ ਬਿਲਡਰਾਂ ਦੇ ਲਾਈਨਾਂ ਲੱਗਦੀਆਂ ਹੁੰਦੀਆਂ ਸੀ, ਅਸੀਂ ਭਾਵੇਂ ਮੇਰਾ ਕਿੱਤਾ ਜੀ ਰੀਅਲ ਸਟੇਟ, ਜਦੋਂ ਮੈਂ ਰੀਅਲ ਸਟੇਟ ਦੀ ਗੱਲ ਕਰਨੀ ਹੋਈ ਤਾਂ ਮੈਂ ਠੋਕ ਵਜਾ ਕੇ ਆਪਣੀ ਐਡ ਦੇਊਂਗਾ, ਪਰ ਮੈਂ ਅਕਸਰ ਕਹਿੰਦਾ ਹੁੰਦਾ ਜੀ ਤੁਸੀਂ ਇਨਵੈਸਟਮੈਂਟ ਜੇ ਕਰਨੀ ਹੈ ਇਨਵੈਸਟਮੈਂਟ ਤਾਂ ਕਰੋ ਜੇ ਤੁਹਾਡੇ ਕੋਲ ਆਪਣੇ ਕੋਲ ਡਾਊਨ ਪੇਮੈਂਟ ਦੇ ਪੈਸੇ ਹੈਗੇ ਆ, ਮਾਮੇ ਤੋਂ ਫੁੱਫੜ ਤੋਂ ਇੱਧਰੋਂ ਉੱਧਰੋਂ ਪੈਸੇ ਚੱਕ ਕੇ, ਪੁਰਾਣੇ ਘਰ ਦੀ ਕ੍ਰੈਡਿਟ ਲਾਈਨ ਵੀ ਤੋਂ ਵੱਧ ਚੱਕ ਕੇ ਜੇ ਤੁਸੀਂ ਇਨਵੈਸਟ ਕਰਦੇ ਹੋ ਤਾਂ ਉਹਦਾ ਤੁਹਾਨੂੰ ਫਿਕਰ ਰਹਿੰਦਾ। ਤੁਸੀਂ ਸਵੇਰੇ ਉੱਠ ਕੇ ਚਾਹ ਬਾਅਦ 'ਚ ਪੀਂਦੇ ਹੋ, ਪਹਿਲਾਂ ਤੁਹਾਡਾ ਬਲੱਡ ਪ੍ਰੈਸ਼ਰ ਥੱਲੇ ਉੱਤੇ ਪਹਿਲਾਂ ਜਾਂਦਾ ਵੀ ਮਾਰਕੀਟ ਕਿਹੋ ਜਿਹੀ ਆ ਜੀ। ਇਵੇਂ ਜਿਹੜੇ ਸ਼ੇਅਰ ਦੇ ਵਿੱਚ ਸਟਾਕ ਮਾਰਕੀਟ 'ਚ ਇਨਵੈਸਟ ਕਰਦੇ ਨੇ, ਦੇਖੋ ਤੁਸੀਂ ਇਨਵੈਸਟ ਕਾਹਦੇ ਲਈ ਕਰ ਰਹੇ ਹੋ? ਪੈਸੇ ਤੋਂ ਪੈਸਾ ਕਮਾਉਣ ਲਈ। ਜੇ ਉਹ ਕਮਾਇਆ ਹੋਇਆ ਪੈਸਾ ਉਹ ਤੁਹਾਡਾ ਬਲੱਡ ਪ੍ਰੈਸ਼ਰ ਉਹੀ ਫਲਕਚੁਏਟ ਕਰਨ ਲਾ ਦਿੰਦਾ ਤਾਂ ਇਹੋ ਜਿਹਾ ਪੈਸਾ ਸਿਰ 'ਚ ਮਾਰਨਾ? ਇਹ ਅਲੱਗ ਅਲੱਗ ਤਰ੍ਹਾਂ ਦੇ ਲੋਕ ਨੇ, ਕੁਛ ਹਾਈ ਰਿਸਕ ਟੇਕਿੰਗ ਨੇ, ਕੁਛ ਥੋੜ੍ਹਾ ਰਿਸਕ ਲੈਣ ਵਾਲੇ ਨੇ, ਕੁਛ ਆਰਾਮ ਦੀ ਜ਼ਿੰਦਗੀ ਜਿਉਣ ਵਾਲੇ ਨੇ। ਸਾਰੇ ਲੋਕਾਂ ਦਾ ਇਨਵੈਸਟਰ ਦਾ ਨੇਚਰ ਇੱਕੋ ਜਿਹਾ ਨਹੀਂ ਹੁੰਦਾ। ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਹਰੇਕ ਬੰਦਾ ਸੋਚਦਾ ਜਿਹਦਾ ਕਿਤੇ ਨਾ ਕਿਤੇ ਜਿਹਦੇ ਪੈਰ ਥੱਲੇ ਬਟੇਰਾ ਆ ਗਿਆ ਵੀ ਘਰ ਘੁਰ ਮਹਿੰਗਾ ਹੋ ਗਿਆ, ਕਿਸੇ ਖਾਸ ਸਥਿਤੀ 'ਚ ਉਹ ਸੋਚਦਾ ਮੈਂ ਤਾਂ ਬਹੁਤ ਵੱਡਾ ਇਨਵੈਸਟਰ ਬਣ ਗਿਆ। ਉਹ ਅੱਗੇ ਵੀ ਫਿਰ ਪੁਰਾਣੇ ਘਰ ਦੀ ਕ੍ਰੈਡਿਟ ਲਾਈਨ 'ਤੇ ਚੱਕ ਕੇ 3-3 ਘਰ ਬੁੱਕ ਕਰਾ ਦਿੰਦਾ, ਫਿਰ ਉਹਨੂੰ ਡਾਊਨ ਪੇਮੈਂਟ ਜਦੋਂ ਦੀ ਡੁੱਬਦੀ ਆ ਅਤੇ ਬਿਲਡਰ ਉਹਨੂੰ ਸੂ ਕਰਦਾ, ਫਿਰ ਉਹ ਕਹਿੰਦਾ ਆਏ ਹਾਏ ਹਾਏ ਮੈਂ ਤਾਂ ਗਲਤੀ ਕਰ ਲਿਆ। ਦੋਸਤੋ, ਐਡਵਰਟਾਈਜ਼ਮੈਂਟਸ ਹੁੰਦੀਆਂ ਨੇ, ਪਰ ਅਸੀਂ ਨਾਲ ਦੀ ਨਾਲ ਤੁਹਾਨੂੰ ਦੱਸਦੇ ਰਹਿੰਦੇ ਹਾਂ ਬਈ ਜੇ ਤੁਹਾਡੇ ਕੋਲ ਡਾਊਨ ਪੇਮੈਂਟ ਆਪਣੇ ਰਿਸੋਰਸਿਸ ਦੇ ਵਿੱਚੋਂ ਹੈਗੀ ਆ, ਜੇ ਤੁਹਾਡੀ ਸਮਰੱਥਾ ਹੈਗੀ ਆ ਤਾਂ ਲਓ, ਨਹੀਂ ਤਾਂ ਸਾਡਾ ਕੰਮ ਮੀਨਸ ਸਾਡਾ ਰੀਅਲ ਸਟੇਟ ਏਜੰਟਸ ਦਾ ਕੰਮ ਵੇਚਣਾ ਤੇ ਬਾਇਰ ਆ ਜਿਹੜੇ ਉਹ ਜ਼ਿੰਮੇਵਾਰ ਹੈਗੇ ਆ। ਅਗੇਨ ਤੁਸੀਂ ਸੋਚ ਲਿਆ ਕਰੋ ਜਦੋਂ ਐਡਵਰਟਾਈਜ਼ਮੈਂਟ ਚੱਲਦੀ ਹੈ। ਵੀਰ ਜੀ ਬਹੁਤ ਠੀਕ ਗੱਲ ਕਰਕੇ ਗਏ ਆ, ਇਵੇਂ ਹੀ ਬਹੁਤ ਵਾਰੀ ਇੰਸ਼ੋਰੈਂਸ ਏਜੰਟਸ ਹੁੰਦੇ ਆ ਜੀ, ਉਹ ਓਵਰ ਇੰਸ਼ੋਰੈਂਸ ਕਰ ਦਿੰਦੇ ਆ। ਬੰਦੇ ਨੂੰ ਚਾਹੀਦੀ 2.5 ਲੱਖ ਦੀ ਹੁੰਦੀ ਆ, ਉਹ 6 ਲੱਖ ਦੀ ਇੰਸ਼ੋਰੈਂਸ ਕਰ ਦਿੰਦੇ ਆ। ਮਹੀਨੇ ਬਾਅਦ ਜਦੋਂ ਤੁਸੀਂ ਪ੍ਰੀਮੀਅਮ ਭਰਦੇ ਹੋ, ਇੰਨਾ ਜ਼ਿਆਦਾ ਪ੍ਰੀਮੀਅਮ ਆਈ ਜਾਂਦਾ, ਤੁਸੀਂ ਅੱਕ ਕੇ ਤਾਂ ਫਿਰ ਇੰਸ਼ੋਰੈਂਸ ਕਟਵਾ ਦਿੰਦੇ ਹੋ। ਅਲਟੀਮੇਟਲੀ ਆਪਾਂ ਬੈਨੀਫਿਟ ਲੈਣਾ ਹੁੰਦਾ ਅਤੇ ਆਪਾਂ ਜਿਹੜਾ ਆਲਰੇਡੀ ਐਗਜ਼ਿਸਟਿੰਗ ਬੈਨੀਫਿਟ ਹੁੰਦਾ, ਛੋਟੀ ਇੰਸ਼ੋਰੈਂਸ ਕਰਾਈ ਹੁੰਦੀ ਹੈ, ਉਹ ਵੀ ਆਪਾਂ ਕੈਂਸਲ ਕਰਾ ਦਿੰਦੇ ਹਾਂ। ਇਹ ਬਿਲਕੁਲ ਠੀਕ ਹੈ ਜੀ, ਕੁਝ ਕਮੀਆਂ ਹੈਗੀਆਂ ਨੇ ਜੀ, ਪ੍ਰੋਫੈਸ਼ਨਲ ਤਰੀਕੇ ਦੇ ਨਾਲ ਚੱਲਣਾ ਚਾਹੀਦਾ ਜਿਹੜੇ ਸੇਲਸ ਪਰਸਨ ਆ, ਪਰ ਇਹ ਵਿਸ਼ਾ ਆਪਾਂ ਫਿਰ ਕਿਸ ਦਿਨ ਡਿਟੇਲ ਦੇ ਵਿੱਚ ਸਾਂਝਾ ਕਰਾਂਗੇ। ਸਮਾਂ ਹੁਣ ਹੋ ਗਿਆ ਕਾਫ਼ੀ, ਅਤੇ ਛੋਟੀ ਜਿਹੀ ਲੈ ਲਈਏ ਬ੍ਰੇਕ। ਕਾਲਰਸ ਕਾਫ਼ੀ ਨੇ ਸਾਡੇ ਨਾਲ, ਬ੍ਰੇਕ ਤੋਂ ਬਾਅਦ ਦੋਸਤੋ ਤੁਹਾਨੂੰ ਲੈਂਦੇ ਹਾਂ, ਇਸੇ ਤਰ੍ਹਾਂ ਹੋਲਡ ਕਰਕੇ ਰੱਖਿਓ।
ਲੰਮੇ ਰੂਟਾਂ ਦੇ ਕਿਹੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟ, ਡਾਇਰੈਕਟ ਡਿਪੋਜ਼ਿਟ ਵੀਕਲੀ 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9905-555-9100। ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ। ਪੈਸੇ ਬਚਾ ਸਕਦੇ ਹੋ 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ। ਜੇ ਤੁਸੀਂ ਟਰੱਕ ਡਰਾਈਵਰ ਹੋ ਅਤੇ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ। ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ੍ਹ ਦਿੱਤਾ ਹੈ, ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ। ਟੈਕਸਸ, ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ ਗਿਗ ਐਕਸਪ੍ਰੈਸ 905-614-0544, 905-614-0544, ਗਿਗ ਐਕਸਪ੍ਰੈਸ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ, ਬਲਕਿ ਇਹ ਨਾਮ ਹੈ ਵਿਸ਼ਵਾਸ ਦਾ, ਭਰੋਸੇ ਦਾ।
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ।
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ, ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ, ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ, ਜਾਂ ਫਿਰ ਪਰਸਨਲ ਇੰਜਰੀ,
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ 905-671-9944, 905-671-9244।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਨੂੰ। ਔਰਾ ਕਿਚਨਸ ਵਾਲੇ ਸਪੋਂਸਰ ਕਰਦੇ ਆ ਜੀ, ਬੜੀਆਂ ਸੋਹਣੀਆਂ ਕਸਟਮ ਮੇਡ ਕਿਚਨਸ ਬਣਾਉਂਦੇ ਨੇ ਇਹ। ਕਿਚਨ ਇਹ ਜੀ ਬਣਾਉਣਗੇ ਜਿਹੜੀ ਕਿਸੇ ਦੇ ਨਹੀਂ ਹੋਊ, ਤੁਹਾਡੀ ਗੁਆਂਢੀ ਦੇ ਨਹੀਂ ਹੋਊ, ਵੱਖਰੀ ਗੱਲ ਆ ਕਿ ਗੁਆਂਢੀ ਵੀ ਬਾਅਦ 'ਚ ਔਰਾ ਕਿਚਨ ਨਾਲ ਤਾਲਮੇਲ ਕਰ ਲਏ ਫਿਰ ਤਾਂ ਵੱਖਰੀ ਗੱਲ ਆ। ਅਤੇ ਪਰ ਡਿਜ਼ਾਈਨ ਕਰਨ ਦੇ ਲਈ ਸਪੈਸ਼ਲ ਇਹਨਾਂ ਕੋਲ ਸਟਾਫ ਆ ਜੀ। ਅਤੇ ਬਹੁਤੀ ਵਾਰੀ ਜਦੋਂ ਆਪਾਂ ਨੋਰਮਲ ਕਿਚਨ ਵਾਲਿਆਂ ਕੋਲ ਜਾਂਦੇ ਹਾਂ ਬਿਜ਼ਨਸਿਸ ਦੇ, 4-5 ਤਰ੍ਹਾਂ ਦੀ ਕਿਚਨਸ ਹੁੰਦੀਆਂ, ਅਤੇ ਪਹਿਲਾਂ ਆਪਾਂ ਨੂੰ ਕਹਿੰਦੇ ਵੀ ਇਹੋ ਜਿਹੀ ਕਿਚਨ ਬਣਾ ਦਿਉ, ਆਪਾਂ ਕਹਿੰਦੇ ਨਹੀਂ ਜੀ ਥੋੜ੍ਹੀ ਜਿਹੀ ਹਾਈ ਐਂਡ ਚਾਹੀਦੀ ਆ, ਫਿਰ ਉਹ ਇਹੋ ਜਿਹੀ ਬਣਾ ਲਓ ਜੀ, ਇਹੋ ਜੀ ਨਹੀਂ ਤਾਂ ਆਹ ਤਾਂ ਜ਼ਰੂਰ ਸੋਹਣੀ ਲੱਗੂ ਜੀ। ਬਸ 3-4 ਕਿਚਨ ਦਿਖਾ ਕੇ ਦੂਜੀ ਸ਼ੋਪ ਵਾਲਿਆਂ ਦੇ ਵੀ ਉਹੋ ਜਿਹੀਆਂ ਹੁੰਦੀਆਂ, ਹਾਰ ਕੇ ਅੱਕ ਕੇ ਕਹਿ ਦੇਣਾ ਚੱਲ ਯਾਰ ਹੁਣ ਸਾਰਾ ਦਿਨ ਵੇਸਟ ਥੋੜ੍ਹਾ ਕਰਨਾ, ਇਹੋ ਜਿਹੀ ਕਿਚਨ ਨੂੰ ਬਣਾ ਲਓ। ਪਰ ਜਦੋਂ ਬਣ ਕੇ ਤਿਆਰ ਹੁੰਦੀ ਆ, ਮਨ ਫਿਰ ਹੋਰ ਹੀ ਤਰ੍ਹਾਂ ਦਾ ਹੁੰਦਾ ਵੀ ਇਹ ਤਾਂ ਕਿਚਨ ਫਲਾਨਿਆਂ ਦੇ ਵੀ ਸੀ, ਫਲਾਨਿਆਂ ਦੇ ਵੀ ਸੀ, ਅਤੇ ਸਵਾਦ ਜਾਂ ਨਹੀਂ ਆਇਆ। ਜੇ ਉਹ ਸਵਾਦ ਲੈਣਾ ਤਾਂ ਫਿਰ ਔਰਾ ਕਿਚਨ ਨਾਲ ਗੱਲ ਕਰ ਲਓ ਦੋਸਤੋ। ਤੁਸੀਂ ਇਹਨਾਂ ਨੂੰ ਦੱਸੋ ਜਿਹੋ ਜਿਹਾ ਮਨ 'ਚ ਤੁਹਾਡੇ ਆਈਡੀਆ ਹੈਗਾ, ਤੁਹਾਡੇ ਉਹ ਆਈਡੀਆ ਨੂੰ ਡਰਾਇੰਗਸ 'ਤੇ ਉਤਾਰ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦੇਣਗੇ, ਅਤੇ ਫਿਰ ਕੰਮ ਥੋੜ੍ਹੇ ਸਮੇਂ 'ਚ ਨਿਬੇੜ ਕੇ ਆਪਦਾ ਅਤੇ ਬਸ ਖਤਮ ਕਰ ਦੇਣਗੇ ਜੀ। ਪੈਸੇ ਵੀ ਬੜੇ ਵਾਜਬ ਲੈਂਦੇ ਨੇ। ਜੇ ਨਵਾਂ ਘਰ ਹੈਗਾ ਤੁਹਾਡਾ, ਤੁਸੀਂ ਕੰਪੇਅਰ ਕਰਕੇ ਦੇਖੋ, ਬਿਲਡਰ ਤਿਗਣੀ ਤਿਗਣੀ ਪ੍ਰਾਈਸ ਲੈਂਦੇ ਨੇ। 905-673-2872 ਔਰਾ ਕਿਚਨ ਵਾਲਿਆਂ ਦਾ ਨੰਬਰ ਹੈਗਾ ਜੀ, ਤਾਲਮੇਲ ਕਰ ਲਿਓ ਤੁਸੀਂ ਇਹਨਾਂ ਦੇ ਨਾਲ। ਪਹਿਲੀ ਕਾਲ ਤੇ ਚੱਲਦੇ ਹਾਂ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ।
ਹਾਂਜੀ ਕੁਲਵੰਤ ਸਿੰਘ ਅਮਰਾ ਜੀ।
ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਚੰਦ ਜੀ ਸਿੰਘ ਜੀ, ਤੇ ਮੈਂ ਤੁਹਾਡਾ ਰੇਡੀਓ ਅਕਸਰ ਹੀ ਸੁਣਦਾ ਹੁੰਦਾ, ਤੁਹਾਡੇ ਵਿਚਾਰ ਬੜੇ ਅਗਾਂਹ ਵਧੂ ਤੇ ਤਰਕਸ਼ੀ ਹੁੰਦੇ ਨੇ।
ਧੰਨਵਾਦ ਜੀ ਤੁਹਾਡਾ।
ਮੈਂ ਅਸਲ ਤੁਹਾਡੇ ਸਹੁਰਿਆਂ ਦੇ ਸ਼ਹਿਰ ਦੇ ਨੇੜੇ ਰਾਏਕੋਟ, ਤੁਹਾਡੇ ਮੇਰਾ ਪਿੰਡ ਐਤੀਆਣਾ ਨਾਲ ਹੀ
ਇੱਥੇ। ਕੀ ਬਾਤ ਹੈ ਜੀ, ਕੀ ਬਾਤ
ਹੈ। ਮੈਂ ਸਰਕਾਰ ਜੀ ਪੜ੍ਹਿਆ ਸੀ ਉੱਥੋਂ, ਬੀ ਐਸ ਸੀ ਕਰਕੇ, ਬੀ ਐਡ ਕਰਕੇ, ਮਤਲਬ ਉੱਥੇ ਪੜ੍ਹਾਉਂਦਾ ਰਹਿਣਾ ਇਹਨਾਂ ਪਿੰਡ ਤੇ ਫਿਰ ਮੈਂ ਪ੍ਰੀ ਮਚੋਰ ਪੈਨਸ਼ਨ ਲੈ ਕੇ ਇੱਥੇ ਆਇਆ ਕੈਨੇਡਾ 2010 ਚ।
ਵਾਹ ਵਾਹ।
ਤੇ ਜਿਹੜੇ ਥੋੜੇ ਵਿਚਾਰ ਸੀ ਮੈਂ ਸੁਣੇ, ਮਤਲਬ ਵੀ ਬੰਦੇ ਨੂੰ ਫਿਊਚਰ ਵਾਸਤੇ ਸੋਚਣਾ ਚਾਹੀਦਾ,
ਸਿੱਖਦੇ ਰਹਿਣਾ ਚਾਹੀਦਾ ਜੀ।
ਹਾਂਜੀ ਹਾਂਜੀ ਹਾਂਜੀ, ਮਤਲਬ ਉਹਦੇ ਚ ਮੈਂ ਇੱਕ ਦੋ ਗੱਲਾਂ, ਜਿਹੜੇ ਤੁਸੀਂ ਕਿਹਾ ਬਈ ਜ਼ਿਆਦਾਤਰ ਕਈ ਜ਼ਿਆਦਾਤਰ ਨਹੀਂ ਜਾਂਦੀ, ਚਲੋ ਕਹਿ ਲਓ ਵੀ 50% ਇਸ ਤਰ੍ਹਾਂ ਜਾਂ ਇਹ ਪਰਸੈਂਟ ਨਹੀਂ ਕਹਿ ਸਕਦੇ ਆਪਾਂ, ਮੇਰਾ ਕਹਿੰਦਾ ਮਤਲਬ ਬੱਚਿਆਂ ਨੂੰ ਲਾਲਚ ਹੋ ਜਾਂਦਾ ਵੀ ਚਲੋ ਹੁਣ ਮਾਪਿਆਂ ਤੋਂ ਆਪਾਂ ਪੈਸੇ ਲੈ ਲਏ ਤੇ ਹੁਣ ਆਪਾਂ ਇਹਨਾਂ ਨੂੰ ਸਾਈਡ ਕਰ ਦੋ, ਇਹੋ ਜਿਹੇ ਬਹੁਤ ਲੋਕ ਕਰਦੇ ਨੇ
ਸਾਡੇ ਹੈਗੇ ਨੇ ਜੀ ਇੱਥੇ ਆਲੇ ਦੁਆਲੇ, ਮੈਂ ਕਈ ਬੰਦਿਆਂ ਨੂੰ ਜਾਣਦਾ।
ਹਾਂਜੀ ਹਾਂਜੀ ਹਾਂਜੀ, ਮਤਲਬ ਮੈਂ ਵੀ ਜਾਣਦਾ ਜੀ। ਤੇ ਮਤਲਬ ਮੇਰੀ ਸੋਚ ਇਹ ਆ ਵੀ ਜਿਹੜੀ ਤੁਹਾਡੇ ਕੋਲ ਜਿਹੜਾ ਵੀ ਪੈਸੇ ਜਾਂ ਪ੍ਰੋਪਰਟੀ ਆ, ਮੈਂ ਉੱਥੇ ਖੇਤੀ ਵੀ ਕਰਦਾ ਆਪਣੇ, ਤੇ ਮਤਲਬ ਜਿਹੜੀ ਪ੍ਰੋਪਰਟੀ ਆ ਉਹ ਬੱਚਿਆਂ ਨੂੰ ਨਾ ਪੈਸੇ ਦਿਓ ਨਾ ਜਦ ਤੱਕ ਤੁਸੀਂ ਜਿਉਂਦੇ ਹੋ, ਮੇਰੀ ਇੱਕ ਸੋਚ ਇਹ ਆ। ਨੰਬਰ ਦੋ ਤੇ ਮਤਲਬ ਮੈਂ ਮੁੜ ਤੋਂ ਉੱਥੇ ਵੀ ਸਕੂਲ ਚ ਵੀ ਬੱਚਿਆਂ ਨੂੰ ਮੈਂ ਯੋਗਾ ਕਰਾਉਣਾ ਸੀਗਾ ਵੀ ਆਪਣੀ ਸਿਹਤ ਨੂੰ ਪਹਿਲਾਂ ਫਿੱਟ ਰੱਖੋ ਤੇ ਆਪਦੇ ਮਨ ਚ ਜਜ਼ਬਾ ਰੱਖੋ ਵੀ ਮੈਂ 100 ਯੀਅਰ ਤੱਕ ਜਾਣਾ। ਠੀਕ ਆ, ਵੱਖਰੀ ਗੱਲ ਆ ਬੰਦਾ ਐਕਸੀਡੈਂਟ ਮਰ ਜਾਣਾ, ਤੇ ਪਰ ਜੇ ਆਪਾਂ ਫਲ ਫਰੂਟ ਖਾਈਏ, ਮਤਲਬ ਯੋਗਾ ਕਰੀਏ, ਐਕਸਰਸਾਈਜ਼ ਕਰੀਏ, ਜ਼ਿਆਦਾ ਪਾਣੀ ਪੀਏ, 3-4 ਗੱਲਾਂ ਇਹਨੂੰ ਨੋਟ ਕਰ ਲਈਏ, ਤਾਂ ਮਤਲਬ ਇਹਦੇ ਨਾਲ ਮੈਂ ਪੂਰਾ ਫਿੱਟ ਹਾਂ, ਮੈਨੂੰ ਕੋਈ ਵੀ ਤਕਲੀਫ਼ ਨਹੀਂ ਹੈ।
ਤੇ ਨਾਲ ਚੜ੍ਹਦੀ ਕਲਾ ਚ ਰਹੀ ਹੈ ਸਾਰਾ ਦਿਨ?
ਹਾਂ, ਚੜ੍ਹਦੀ ਕਲਾ ਇਹਦੇ ਗੱਲ ਆ। ਤੇ ਮੈਂ ਤੁਹਾਡੇ ਮੈਂ ਵੀ ਰੀਅਲ ਸਟੇਟ ਆ ਗਿਆ, ਪਹਿਲਾਂ ਮੈਂ ਟੈਕਸ ਚਲਾਉਣਾ ਸੀਗਾ, ਤੇ ਕੁੱਲ ਮਿਲਾ ਕੇ ਮਤਲਬ ਜਾਣੀ ਸਾਰਾ ਸਿਸਟਮ ਵਧੀਆ ਚੱਲ ਰਿਹਾ। ਬੱਚੇ ਦੋ ਆ ਲੜਕੇ ਮੇਰੇ, ਉਹ ਆਪਦਾ ਵਧੀਆ, ਇੱਕ ਪੜ੍ਹਦਾ ਇੱਕ ਜੋਬ ਕਰਦਾ। ਤੇ ਕਹਿਣ ਦਾ ਮਤਲਬ ਬਈ ਡਿਪੈਂਡੈਂਟ ਮੇਰਾ ਸੋਚਿਆ ਹੈ, ਜਿਵੇਂ ਧੀ ਰੂਪੇ ਮਾਨੀ ਨੇ ਇੱਕ ਵਾਰ, ਸ਼ਾਇਦ ਤੁਸੀਂ ਤਾਂ ਜ਼ਿਆਦਾ ਮੇਰੇ ਤੋਂ ਪੜ੍ਹਦੇ ਹੋ, ਮਤਲਬ ਉਹਨੇ ਲਿਖਿਆ ਸੀ ਵੀ ਆਈ ਵਿਲ ਨੈਵਰ ਰਿਟਾਇਰ, ਆਈ ਵਿਲ ਰਿਟਾਇਰ ਓਨਲੀ ਔਨ ਫਾਇਰ, ਮਤਲਬ ਮੈਂ ਮਰ ਕੇ ਰਿਟਾਇਰ ਹੋਊਂਗਾ। ਮੇਰੀ ਸੋਚ ਇਹੀ ਆ
ਬਈ
ਮੈਂ ਜਦ ਤੱਕ ਜਿਉਣਾ ਉਦੋਂ ਤੱਕ ਕੰਮ ਕਰਦਾ ਰਹੂੰਗਾ। ਵਾਈਫ ਨੂੰ ਵੀ ਕਿਹਾ ਹੋਇਆ, ਵਾਈਫ ਮੇਰੀ ਜੋਬ ਕਰਦੀ ਆ, ਤੇ ਮੈਂ ਚਲੋ ਹਲੇ ਉਬਰ ਵੀ ਨਾ ਚਲਾਉਣਾ, ਤੇ ਪਲੱਸ ਰੀਅਲ ਸਟੇਟ ਇੱਕ ਤਰ੍ਹਾਂ ਹਲੇ ਮਤਲਬ ਪਾਰਟ ਟਾਈਮ ਕਰਦਾ, ਅੰਡਰ ਟ੍ਰੇਨਿੰਗ ਆ, ਤੇ ਫਿਰ ਪੂਰਾ ਫੁੱਲ ਆ ਜਾਵਾਂਗੇ ਚ। ਤੇ ਨਹੀਂ, ਮੇਰੀ ਸੋਚ ਇਹੀ ਆ, ਥੋੜਾ ਜ਼ਿਆਦਾ ਟਾਈਮ ਨਹੀਂ ਲੈਣਾ ਬਈ। ਦੇਖੋ ਬੱਚੇ ਜਿਹੜੇ ਆ ਉਹਨਾਂ ਨੂੰ ਆਪਦੇ ਜਿਹੜੇ ਤੁਹਾਡੇ ਕੋਲ ਐਸੈਟ ਆ ਉਹਨਾਂ ਦਾ ਬੜਾ ਦੱਸੋ ਨਾ, ਠੀਕ ਆ, ਉਹਨਾਂ ਦੀ ਮਦਦ ਕਰੋ। ਇਹ ਨੀ ਹੈ ਵੀ ਆਪਾਂ ਸਾਰਾ ਕੋਲ ਆਪਦਾ ਝੁੱਗਾ ਚੁਕਾ ਕੇ ਹੁਣ ਸਭ ਦੇ ਦਿਓ, ਫਿਰ ਉਹ ਆਪਾਂ ਨੂੰ ਪੁੱਛਣੀ ਨਾ। ਤੇ ਦੂਜੀ ਗੱਲ ਆ ਵੀ ਕੰਮ ਕਰਦੇ ਰਹੋ, ਮਤਲਬ ਆਪਦੀ ਸਿਹਤ, ਕਿਉਂਕਿ ਆਪਣੀ ਇੱਜ਼ਤ ਕੰਮ ਦੇ ਨਾਲ ਹੀ ਆ ਜੀ।
ਧੰਨਵਾਦ ਜੀ, ਧੰਨਵਾਦ, ਮਿਹਰਬਾਨੀ ਬਹੁਤ ਬਹੁਤ, ਬੜਾ ਚੰਗਾ ਲੱਗਿਆ। ਜਿਹੜੇ ਚੰਗੇ ਨੇ, ਸਿਆਣੇ ਪਰਿਵਾਰ ਨੇ, ਸਿਆਣੇ ਬਜ਼ੁਰਗ ਨੇ, ਸਿਆਣੇ ਬੱਚੇ ਨੇ, ਆਪਾਂ ਉਹਨਾਂ ਦੀ ਗੱਲ ਨਹੀਂ ਕਰ ਰਹੇ, ਆਪਾਂ ਉਹਨਾਂ ਦੀ ਗੱਲ ਕਰ ਰਹੇ ਹਾਂ ਜਿਹੜੇ ਪੁੱਠੇ ਕੰਮ ਕਰਦੇ ਨੇ। ਅਤੇ ਪੁੱਠੇ ਕੰਮ ਕਰਨ ਵਾਲਿਆਂ 'ਚ ਮੈਂ ਉਹਨਾਂ ਬੱਚਿਆਂ ਦੀਆਂ ਕੁਝ ਦੀਆਂ ਧਾਰਨਾ ਦਿੱਤੀਆਂ, ਮਾਫ਼ ਕਰਿਓ ਮੈਨੂੰ, ਮੈਂ ਮੇਰੇ ਸ਼ਬਦ ਇਹੋ ਜਿਹੇ ਬੜੇ ਸਖ਼ਤ ਹੁੰਦੇ ਨੇ। ਬਹੁਤ ਵਾਰੀ ਸਾਡੇ ਲੋਕ ਕਹਿ ਦਿੰਦੇ ਜੀ ਇਹ ਅਗਲੀ ਜਨਰੇਸ਼ਨ ਬੜੀ ਸਿਆਣੀ ਹੈ, ਠੀਕ ਹੈ, ਓਵਰਆਲ ਸਿਆਣੀ ਆ, ਸਿਆਣੀ ਹੋਣਾ ਹੀ ਆ ਕਿਉਂਕਿ ਸਾਡੇ ਤੋਂ ਬਾਅਦ ਦੀ ਜਨਰੇਸ਼ਨ ਆ, ਉਹ ਜਨਰੇਸ਼ਨ ਗੈਪ ਵੀ ਹੁੰਦਾ, ਉਹਨਾਂ ਦਾ ਢੰਗ ਤਰੀਕਾ ਨਵਾਂ। ਪਰ ਕਈ ਇਹੋ ਜਿਹੇ ਛਾਤਰ ਦਿਮਾਗ ਵੀ ਹੈਗੇ ਨੇ ਜਿਹੜੇ ਮਾਂ ਪਿਓ ਨੂੰ ਬਖਸ਼ਦੇ ਨਹੀਂ, ਪੈਸੇ ਲੈ ਲੈਂਦੇ ਨੇ ਜਦੋਂ ਤਾਂ ਉਹਨਾਂ ਨੇ ਡਿਸੀਜਨ ਲੈਣਾ ਕੋਈ, ਜਿਹੜਾ ਜੁਆਇੰਟ ਡਿਸੀਜਨ ਆ ਫੈਮਿਲੀ ਦਾ, ਉਦੋਂ ਤਾਂ ਕਹਿਣਗੇ ਜੀ ਤੁਸੀਂ ਤਾਂ ਔਰਥੋਡੌਕਸ ਹੋ, ਤੁਸੀਂ ਤਾਂ ਪੰਜਾਬ ਤੋਂ ਆਏ ਹੋ, ਅਸੀਂ ਸਿਆਣੇ ਹਾਂ। ਪੇਰੈਂਟਸ ਵੀ ਕਹਿੰਦੇ ਵੀ ਚਲੋ ਤੁਸੀਂ ਇੱਥੋਂ ਦੇ ਪੜ੍ਹੇ ਲਿਖੇ ਹੋ, ਸਿਆਣੇ ਹੋ, ਉਦੋਂ ਕੈਨੇਡੀਅਨ ਬਣ ਜਾਂਦੇ ਨੇ। ਜਦੋਂ ਜਾਇਦਾਦ ਲੈਣੀ ਹੁੰਦੀ ਆ, ਪ੍ਰੋਪਰਟੀ ਲੈਣੀ ਹੁੰਦੀ ਹੈ, ਯੂਨੀਵਰਸਿਟੀ ਦੇ ਕੋਲ ਕੌਂਡੋ ਲੈਣੀ ਹੁੰਦੀ ਹੈ, ਕੁਛ ਵੀ ਜਦੋਂ ਕਿਤੇ ਵੀ ਪੈਸਾ ਖਰਚ ਕਰਨਾ ਹੁੰਦਾ, ਉਦੋਂ ਫਿਰ ਉਹ ਇੰਡੀਅਨ ਬਣ ਜਾਂਦੇ ਨੇ। ਲੈ ਤੁਸੀਂ ਮਾਂ ਪਿਓ ਕਹਦੇ ਆ ਜੇ ਤੁਸੀਂ ਸਾਡੀ ਹੈਲਪ ਨਹੀਂ ਕਰਦੇ, ਮਤਲਬ ਉਹ ਸੁਵਿਧਾ ਮੁਤਾਬਕ ਆਪਣੀ ਪਰਸਨੈਲਿਟੀ ਚੇਂਜ ਕਰ ਲੈਂਦੇ ਨੇ। ਇਹੋ ਜਿਹੇ ਭਾਵੇਂ ਸਾਡੇ ਆਪਣੇ ਬੱਚੇ ਹੀ ਹੋਣ, ਇਹੋ ਜਿਹੇ ਬੱਚਿਆਂ ਤੋਂ ਜਿਵੇਂ ਤੁਸੀਂ ਦੱਸ ਕੇ ਗਏ, ਉਹ ਸਾਵਧਾਨ ਰਹਿਣਾ ਚਾਹੀਦਾ, ਕਿਉਂਕਿ ਸਾਡੇ ਸਾਹਮਣੇ ਜਿਉਂਦੀਆਂ ਜਾਗਦੀਆਂ ਉਦਾਹਰਨਾਂ ਪਈਆਂ ਨੇ ਜੀ। ਮੈਂ ਤੱਥਾਂ ਦੇ ਆਧਾਰ 'ਤੇ ਗੱਲ ਕਰਦਾ, ਮਿਲੀਅਨਸ ਆਫ ਡਾਲਰਸ ਪੇਰੈਂਟਸ ਬੱਚਿਆਂ ਨੂੰ ਛੱਡ ਦਿੰਦੇ ਨੇ, ਦੇ ਦਿੰਦੇ ਨੇ, ਕੰਪਨੀਆਂ 'ਚ ਨਾਂ ਪਾ ਲੈਂਦੇ ਨੇ, ਅਤੇ ਬੱਚਿਆਂ ਦੀ ਕਾਬਲੀਅਤ ਬਿਲਕੁਲ ਹੀ ਨਹੀਂ ਹੁੰਦੀ। ਬੱਚੇ ਬਾਅਦ ਦੇ ਵਿੱਚ ਮਾਂ ਪਿਓ ਨੂੰ ਟਿੱਚ ਸਮਝਦੇ ਨੇ, ਘਰੋਂ ਵੀ ਬਾਹਰ ਕੱਢ ਦਿੰਦੇ ਨੇ, ਪੁਲਿਸ ਦੇ ਕੋਲ ਵੱਡੀ ਗਿਣਤੀ 'ਚ ਕੇਸ ਆ, ਪੁਲਿਸ ਵਾਲੇ ਕਿਹੜਾ ਸਾਂਝੇ ਕਰਦੇ, ਨਾ ਹੀ ਸਾਂਝੇ ਕਰਨੇ ਚਾਹੀਦੇ ਆ, ਪਰ ਸਾਨੂੰ ਸਮਾਜ ਦੇ ਵਿੱਚ ਆਲੇ ਦੁਆਲੇ ਪਤਾ ਜ਼ਰੂਰ ਲੱਗ ਜਾਂਦਾ। ਖੈਰ ਜੀ, ਅਗਲੀ ਕਾਲ 'ਤੇ ਚੱਲਦੇ ਹਾਂ। ਨਿੱਘਾ ਸਵਾਗਤ ਜੀ ਤੁਹਾਡਾ।
ਹਾਂਜੀ ਸਾਹਿਬ,
ਧੰਨਵਾਦ ਜੀ, ਧੰਨਵਾਦ ਭੁਪਿੰਦਰ ਸਿੰਘ ਜੀ।
ਹਾਂਜੀ, ਦੇਖੋ ਜੀ, ਦੁਪਹਿਰਾਂ ਵੇਲੇ ਤਾਂ ਜੀਵਨ ਰੂਪੀ ਵਿਹੜਾ ਜਿਹੜਾ ਉਹ ਗਰਮ ਚਾਨਣ ਨਾਲ ਭਰਿਆ ਹੁੰਦਾ, ਤੇ ਫਿਰ ਜਦੋਂ ਤਰਕਾਲਾਂ ਪੈਂਦੀਆਂ ਤਾਂ ਫਿਰ ਪੀੜੀ ਪੀੜੀ ਧੁੱਪ ਦੇ ਕੁਝ ਕੁ ਡੱਬ ਜੇ ਰਹਿ ਜਾਂਦੇ ਆ, ਤੇ ਉਹਨਾਂ ਦੇ ਵਿੱਚ ਭਿੱਜੀ ਗੇੜੇ ਨੂੰ ਚੀੜੀ ਨੂੰ ਦੇਣ ਜੋਗਾ ਨਿੱਘ ਵੀ ਨਹੀਂ ਰਹਿੰਦਾ, ਤੇ ਫਿਰ ਕੋਈ ਰਿਸ਼ਤਾ ਵੀ ਨਹੀਂ ਨੇੜੇ ਢੁੱਕਦਾ, ਹੈ ਨਾ, ਕਿਸੇ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਆਪਣੇ ਖੂਨ ਉੱਤੇ ਵੀ। ਹੁਣ ਕਈ ਵਾਰੀ ਬੁਢਾਪੇ ਤੱਕ ਕੀਤੀ ਕਿਸੇ ਪ੍ਰਕਾਰ ਦੀ ਜਿਹੜੀ ਵਿਉਂਤਬੰਦੀ ਉਹ ਵੀ ਕੰਮ ਆ ਵੀ ਸਕਦੀ ਹੈ, ਤੇ ਕਈ ਵਾਰੀ ਸਾਰੀਆਂ ਉਮੀਦਾਂ ਉੱਤੇ ਤੇ ਹੋਰ ਜੋੜ ਤੋੜ ਜਿਹੜੇ ਜ਼ਿੰਦਗੀ ਦੇ ਲਾਏ ਹੁੰਦੇ ਉਹ ਆਪਣੇ ਅਨੁਕੂਲ ਨਾ ਹੋ ਕੇ ਪ੍ਰਤੀਕੂਲ ਹੋ ਜਾਂਦੇ ਨੇ, ਕੀ ਕਿਹਾ ਜਾ ਸਕਦਾ।
ਇਹ ਵੀ ਗੱਲ ਠੀਕ ਆ ਤੁਹਾਡੀ, ਪਰ ਫਿਰ ਵੀ ਪਲੈਨਿੰਗ ਕਰਨੀ ਚਾਹੀਦੀ ਹੈ ਕੋਈ ਨਾ ਕੋਈ।
ਹਾਂ ਬਿਲਕੁਲ, ਤੀ
ਤੇ ਦੂਜੀ ਗੱਲ ਹੈ ਵੀ ਮੈਂ ਇੱਕ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਹਾਂ ਪਹਿਲੇ ਭਾਈ ਸਾਹਿਬ ਨਾਲ, ਜਿਹੜੇ ਪੱਛਮੀ ਲੋਕ ਨੇ ਇਹ ਲੋਚਾ ਤੋਂ ਬਿਨਾਂ ਨੇ, ਇੱਛਾ ਮੁਕਤ ਨੇ, ਸਹਿਜ ਅਵਸਥਾ ਵਿੱਚ ਨੇ, ਬਿਲਕੁਲ ਨਹੀਂ ਹੈ। ਇਹਨਾਂ ਦੇ ਵੀ ਬਹੁਤ ਵੱਡੇ ਵੱਡੇ ਘਰ ਨੇ, ਵੱਡੀਆਂ ਗੱਡੀਆਂ, ਲੱਖਾਂ ਏਕੜ ਨੇ, ਅਸੀਂ ਤਾਂ ਸੋਚ ਵੀ ਨਹੀਂ ਸਕਦੇ, ਆਪਾਂ ਕਿੱਦਾਂ ਕਹਿ ਸਕਦੇ ਹਾਂ। ਜਿਹੜੀ ਇਹ ਘਟਨਾ ਹੈ ਨਾ, ਇਹ ਤਾਂ ਬਹੁਤ ਗਹਿਰੇ ਗਿਆਨ ਪ੍ਰਾਂਤੀ ਵਿਆਪਤੀ ਹੈ ਕਿਸੇ ਨਾਲ, ਤੇ ਜਿਹੜੀ ਸਹਿਜ ਅਵਸਥਾ ਦੇ ਵਿੱਚ ਰਹਿਣਾ। ਹੁਣ ਕਈ ਵਾਰੀ ਜਿਹੜੀ ਕੁਦਰਤ ਹੈ ਉਹ ਵੀ ਅਭਾਗੇ ਬੰਦੇ ਆ ਸਾਹਮਣੇ ਮੁੜ ਖੋਣ ਲਈ ਕੋਈ ਨਾ ਕੋਈ ਬੁਰਕੀ ਸੁੱਟ ਦਿੰਦੀ ਆ। ਮਿਹਰਬਾਨੀ,
ਧੰਨਵਾਦ ਜੀ, ਧੰਨਵਾਦ। ਤੁਹਾਡੀ ਗੱਲ ਠੀਕ ਹੈ ਜੀ, ਸਹਿਜ ਅਵਸਥਾ 'ਚ ਹੋਣਾ ਇਹ ਕਾਫੀ ਵੱਡੀ ਗੱਲ ਹੁੰਦੀ ਹੈ। ਪਹਿਲੀ ਗੱਲ ਤਾਂ ਸਹਿਜ ਅਵਸਥਾ ਸਮਝ ਹੀ ਨਹੀਂ ਲੱਗਦੀ ਛੇਤੀ ਛੇਤੀ। ਆਪਾਂ ਫਿਰ ਕਿਸ ਦਿਨ ਗੱਲ ਕਰਾਂਗੇ ਜੀ ਡਿਟੇਲ ਦੇ ਵਿੱਚ। ਸਾਡੇ ਨਾਲ ਸਾਡੇ ਸਪੋਂਸਰ ਬੈਠੇ ਨੇ ਜੀ, ਬਸ ਸਮਾਂ ਵੀ ਆਪਣੇ ਕੋਲ ਥੋੜ੍ਹਾ ਹੀ ਹੈ। ਮੈਂ ਬੇਨਤੀ ਕਰੂੰਗਾ ਕਿ ਅੱਧਾ ਅੱਧਾ ਮਿੰਟ ਇੱਕ ਮਿੰਟ ਲੈ ਲਓ, ਇੱਕ ਦੋ ਕਾਲ ਲੈ ਲੈਂਦੇ ਹਾਂ ਜੀ ਆਪਾਂ। ਰਾਣਾ ਜੀ ਸਾਡੇ ਨਾਲ ਹਾਜ਼ਰ ਨੇ, ਰਾਣਾ ਜੀ ਨਿੱਘਾ ਸਵਾਗਤ ਤੁਹਾਡਾ। ਸਤਿ
ਸ਼੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ ਜੀ।
ਤੁਸੀਂ ਮੈਨੂੰ ਆਉਂਦੀ ਹੈ ਪਿਤਾ ਜੀ?
ਕੋਈ ਨਹੀਂ ਕੋਈ ਨਹੀਂ, ਚਲੋ ਤੁਸੀਂ ਰਾਣਾ ਜੀ ਵੇਟ ਕਰ ਲੈਣਗੇ, ਕੋਈ ਗੱਲ ਨਹੀਂ, ਤੁਸੀਂ ਲੈ ਲਓ ਅੱਧਾ ਮਿੰਟ।
ਧੰਨਵਾਦ ਜੀ, ਠੀਕ ਹੈ ਜੀ, ਧੰਨਵਾਦ। ਬਹੁਤ ਸੋਹਣੇ ਅੱਜ ਵਿਚਾਰ ਆਏ ਨੇ, ਖਾਸ ਕਰ ਮੇਰੇ ਤੋਂ ਪਹਿਲੇ ਭਾਈ ਸਾਹਿਬ ਬਹੁਤ ਹੀ ਸੋਹਣੇ ਅੱਖਰੇ ਵਰਤਦੇ ਨੇ ਜਦੋਂ ਗੱਲ ਕਰਦੇ ਨੇ। ਮੈਂ ਸਿਰਫ ਇੰਨਾ ਕਹਾਂਗਾ, ਜਦੋਂ ਤੱਕ ਤੁਸੀਂ ਆਪਣੇ ਬੱਚਿਆਂ ਨੂੰ ਬਣਿਆ ਬਣਾਇਆ ਦੇਣ ਦੀ ਕੋਸ਼ਿਸ਼ 'ਚ ਲੱਗੇ ਰਹਿੰਦੇ ਹੋ ਨਾ, ਤੁਸੀਂ ਆਪਣਾ ਵੀ ਸਮਾਂ ਗੁਆਉਂਦੇ ਨੇ ਤੇ ਉਹਨਾਂ ਦੀ ਵੀ ਜ਼ਿੰਦਗੀ ਆਪਾਂ ਖਰਾਬ ਕਰਦੇ ਹਾਂ। ਜਦੋਂ ਤੁਸੀਂ ਬੰਦਿਆਂ ਨੂੰ, ਬੱਚਿਆਂ ਨੂੰ ਤਿਆਰ ਕਰਦੇ ਹੋ ਫਿਊਚਰ ਵਾਸਤੇ ਤੇ ਆਪ ਵੀ ਖੁਦ ਤਿਆਰ ਰਹਿੰਦੇ ਹੋ ਫਿਊਚਰ ਵਾਸਤੇ, ਉਦੋਂ ਸਮਾਂ ਕੁਛ ਜਿਹੜਾ ਤੁਸੀਂ ਸੰਭਾਲ ਸਕਦੇ ਹੋ। ਦੂਜੀ ਜਿਹੜੀ ਬਹੁਤ ਹੀ ਵਧੀਆ ਗੱਲ ਜਿਹੜੇ ਉਹ ਪਹਿਲੇ ਭਾਈ ਸਾਹਿਬ ਨੇ ਕਹੀ ਆ, ਜਿਹੜਾ ਚਾਦਰ ਤੋਂ ਬਾਹਰ ਪੈਰ ਪਸਾਰਨਾ ਜਾਂ ਵਿਖਾਵਾ ਕਰਨਾ ਆ, ਜੇ ਰਿਸੈਸ਼ਨ ਵੀ ਆ ਜਾਏ, ਜਿਹੜਾ ਬੰਦਾ ਵਿਖਾਵਾ ਨਹੀਂ ਕਰਦਾ ਸਾਲ ਸਰਵਾਈਵ ਕਰ ਸਕਦਾ ਆ, ਪਰ ਜਿਹਨੇ ਪਹਿਲਾਂ ਵਿਖਾਵਾ ਕਰਨ ਵਾਸਤੇ ਪੰਡਾਂ ਦੀ ਪੰਡਾਂ ਚੁੱਕੀਆਂ, ਉਹਦਾ ਫਿਰ ਹਾਜ਼ਰ ਤੁਸੀਂ ਜਾਣਦੇ ਹੋ ਕੀ ਹੋਊਗਾ। ਤੀਜੀ ਛੋਟੀ ਜਿਹੀ ਗੱਲ, ਜਿਹੜਾ ਪ੍ਰੋਫੈਸ਼ਨਲਿਜ਼ਮ ਆ, ਉਹ ਸਾਡੇ ਵਿੱਚ ਨਾ ਸਾਡੇ ਵਿੱਚ ਹੈ, ਸਾਨੂੰ ਕੋਈ ਥੋੜਾ ਜਿਹਾ ਲਾਲਚ ਦੇਵੇ ਅਸੀਂ ਝੱਟ ਲਾਲਚ 'ਚ ਆ ਜਾਂਦੇ ਹਾਂ, ਤੇ ਨਾ ਹੀ ਮੈਨੂੰ ਲੱਗਦਾ ਜਿਹੜੇ ਸਾਨੂੰ ਸਰਵਿਸ ਪ੍ਰੋਵਾਈਡ ਕਰਨ ਵਾਲੇ ਉਹਨਾਂ 'ਚ ਆ। ਇਹ ਤਿੰਨੇ ਚੀਜ਼ਾਂ ਦੀਆਂ ਕਮੀਆਂ ਜਿਹੜੀਆਂ ਨੇ ਉਹ ਹੀ ਬੰਦੇ ਨੂੰ, ਜਿਹੜਾ ਬੰਦੇ ਦਾ ਬੇੜਾ ਜਿਹੜਾ ਉਹ ਡਬਾਉਂਦੀਆਂ ਨੇ। ਧੰਨਵਾਦ।
ਮਿਹਰਬਾਨੀ, ਬਿਲਕੁਲ ਠੀਕ ਹੈ ਜੀ, ਚਾਦਰ ਦੇਖ ਕੇ ਪੈਰ ਪਸਾਰ। ਬਸ ਅੱਧੇ ਮਿੰਟ ਜੀ, ਮੈਂ ਵੀ ਗੱਲ ਖਤਮ ਕਰ ਦੇਣੀ ਆ। ਬਹੁਤ ਸਾਲਾਂ ਦੀ ਗੱਲ ਆ, ਇੱਕ ਕਲਾਇੰਟ ਸੀ ਸਾਡੇ ਜੀ, ਨਵੇਂ ਆਏ ਸੀ, ਉਹ ਨਵੇਂ ਘਰ ਦੇਖਦੇ ਸੀ, ਉਦੋਂ ਘਰ 2.5 ਲੱਖ ਦੇ ਹੁੰਦੇ ਸੀ, 3 ਸਾਲ ਘਰ ਦੇਖਦੇ ਰਹੇ, ਤੇ ਘਰ ਦੇਖਦੇ ਦੇਖਦੇ ਆਪਣੀ ਭੂਆ ਨੂੰ ਨਾਲ ਲਿਆਉਂਦੇ ਸੀ। ਹੁਣ ਉਹਨਾਂ ਦੀ ਭੂਆ ਨੂੰ ਆਇਆਂ ਨੂੰ 25 ਸਾਲ ਹੋ ਗਏ ਸੀ, ਉਹਨਾਂ ਦੀ ਦੇਖਣੀ ਤੇ ਉਹਨਾਂ ਦੀ ਐਕਸਪੈਕਟੇਸ਼ਨ ਹੋਰ ਸੀ। ਉਹ ਸਾਰੇ ਛੋਟੇ ਘਰਾਂ ਨੂੰ ਤੇ ਚੰਗੇ ਚੰਗੇ ਘਰਾਂ ਨੂੰ ਰੱਦ ਕਰ ਜਾਂਦੇ ਸੀ ਵੀ ਇਹ ਘਰ ਤਾਂ ਹੋਰ ਸੋਹਣਾ ਚਾਹੀਦਾ, ਹੋਰ ਸੋਹਣਾ ਚਾਹੀਦਾ। 3 ਸਾਲ ਘਰ ਦੇਖਦਿਆਂ ਦੇਖਦਿਆਂ ਘਰ 3 ਲੱਖ ਦਾ ਜਿਹੜਾ ਉਹ 2.5 ਲੱਖ ਦਾ ਹੋ ਗਿਆ, ਤੇ ਉਹ ਵਿਚਾਰੇ ਘਰ ਨਹੀਂ ਲੈ ਸਕੇ ਕਿਉਂਕਿ ਉਹਨਾਂ ਦੀ ਰਿਕੁਆਇਰਮੈਂਟ ਮੁਤਾਬਕ ਘਰ ਮਿਲਦੇ ਸੀ, ਪਰ ਉਹਨਾਂ ਦੀ ਭੂਆ ਨੂੰ ਆਇਆਂ ਨੂੰ 25 ਸਾਲ ਹੋ ਗਏ ਸੀ, ਉਹਨਾਂ ਦੀ ਦੇਖਣੀ, ਉਹਨਾਂ ਦਾ ਦ੍ਰਿਸ਼ਟੀਕੋਣ ਕੁਝ ਹੋਰ ਸੀ। ਇਸ ਕਰਕੇ ਆਪਣੀ ਚਾਦਰ ਦੇਖ ਕੇ ਪੈਰ ਪਸਾਰੋ ਜੀ, ਚਾਦਰ ਲੈਣ ਲੱਗੇ ਵੀ ਥੋੜ੍ਹਾ ਜਿਹਾ ਦੇਖ ਲਓ ਵੀ ਕਿਸੇ ਦੀ ਚਾਦਰ ਵੱਡੀ ਹੁੰਦੀ ਆ, ਉੱਡੀ ਕੁ ਵੱਡੀ ਚਾਦਰ ਨਾ ਲਓ, ਜਿੰਨੀ ਕੁ ਤੁਹਾਨੂੰ ਫਿੱਟ ਬੈਠਦੀ ਉੱਨੀ ਕੁ ਲੈ ਲਓ। ਖੈਰ ਜੀ, ਰਾਣਾ ਜੀ ਸਾਡੇ ਨਾਲ ਨੇ ਤੇ ਉਸ ਤੋਂ ਬਾਅਦ ਅਸੀਂ ਬ੍ਰੇਕ ਲਵਾਂਗੇ ਜੀ ਫਿਰ। ਹਾਂਜੀ ਰਾਣਾ ਜੀ,
ਬਸ ਸਿਰਫ ਮੈਂ 2 ਸੂਚਨਾਵਾਂ ਸਾਂਝੀਆਂ ਕਰਨੀਆਂ ਸੀ। ਇੱਕ ਤਾਂ ਆਈਆਰਡੀ ਡਿਲੀਵਰੀ ਵਾਲਿਆਂ ਨੂੰ ਅੱਗੇ ਆਪਾਂ ਅਨਾਊਂਸ ਕਰਦੇ ਸੀਗੇ ਕਿ ਉਹਨਾਂ ਨੂੰ ਓਨਰ ਓਪਰੇਟਰ ਚਾਹੀਦੇ ਨੇ ਜੀ। ਓਨਰ ਓਪਰੇਟਰ ਹੁਣ ਵੀ ਚਾਹੀਦੇ ਆ, ਉਹ ਹੀ 75% ਜਿਹੜਾ ਲੋਡ ਦੀ ਬੁਕਿੰਗ ਦਾ ਤੁਹਾਨੂੰ ਪੇ ਕੀਤਾ ਜਾਊਗਾ, ਔਰ ਕੰਪਨੀ ਜਿਹੜੀ ਆ ਉਹ ਪਲੇਟਾਂ ਪੇ ਕਰੂਗੀ, ਬਾਈ ਵੀਕਲੀ ਸ਼ਡਿਊਲ ਆ, ਤੇ ਇੰਸ਼ੋਰੈਂਸ ਤੇ ਜਿਹੜੀ ਹੈਗੀ ਆ ਫਿਊਲ ਜਿਹੜਾ ਜੀ ਓਨਰ ਓਪਰੇਟਰ ਨੇ ਆਪ ਪੇ ਕਰਨਾ, ਤੇ 3 ਸਾਲ ਦਾ ਵੈਰੀਫਾਈਡ ਐਕਸਪੀਰੀਅੰਸ ਚਾਹੀਦਾ। ਔਰ ਨਾਲ ਦੀ ਨਾਲ ਹੁਣ ਇਹਨਾਂ ਨੂੰ ਸਿਟੀ ਦੇ ਵਿੱਚ ਵੀ ਕੰਮ ਕਰਨ ਵਾਸਤੇ ਡਰਾਈਵਰ ਚਾਹੀਦੇ ਨੇ, $22 ਪਲੱਸ ਘੰਟੇ ਦੇ ਦਿੱਤੇ ਜਾਣਗੇ। ਔਰ ਜਿਹੜਾ ਨਾਲ ਐਕਸਟਰਾ ਬੋਨਸ ਦਿੱਤਾ ਜਾਣਾ ਜੀ, ਜੇ ਤੁਸੀਂ ਬਿਲਕੁਲ ਔਨ ਟਾਈਮ ਡਿਲੀਵਰੀਜ਼ ਕਰਦੇ ਹੋ ਤੇ $200 ਤੁਹਾਨੂੰ ਉਹ ਬੋਨਸ ਦਿੱਤਾ ਜਾਵੇਗਾ। ਕਿਸੇ ਕਿਸਮ ਦੀ ਜਾਣਕਾਰੀ ਲਈ 905-455-8788 455-8788 ਤੇ ਗੱਲਬਾਤ ਕਰ ਲੈਣੀ ਆ। ਡਿਵੈਂਚੀ ਬੈਂਕਟ ਹਾਲ ਜਿਹੜਾ ਕਿ ਵੁੱਡਬਰੇ ਦੇ ਵਿੱਚ ਆ, ਤੁਸੀਂ ਵਿਆਹ ਸ਼ਾਦੀ ਜਨਮ ਪਾਰਟੀ ਜਾਂ ਫਿਰ ਕਿਸੇ ਸਮਾਗਮ ਦੇ ਵਾਸਤੇ ਤੁਹਾਨੂੰ ਵੁੱਡਬਰੇ ਦੇ ਵਿੱਚ ਬੈਂਕਟ ਹਾਲ ਚਾਹੀਦਾ, ਧਨਿੰਦਰ ਧਾਲੀਵਾਲ, ਗੋਲਡੀ ਧਾਲੀਵਾਲ ਜਾਂ ਫਿਰ ਰੈਂਬੋ ਸਿੱਧੂ ਹੋਰ ਨਾਲ ਗੱਲਬਾਤ ਕਰ ਲੈਣੀ ਹੈ 416-312-1318 ਤੇ। ਔਰ ਪੀ ਐਂਡ ਜੇ ਸਪਰਿੰਗ ਤੇ ਵੀਲ ਅਲਾਈਨਮੈਂਟ, ਜੇ ਤੁਸੀਂ ਸਸਪੈਂਸ਼ਨ ਦਾ ਕੰਮ ਤੁਹਾਡੇ ਟਰੱਕਾਂ ਦਾ ਹੋਣ ਵਾਲਾ, ਬੁਸ਼ਿੰਗ ਦਾ ਕੋਈ ਕੰਮ ਹੋਣ ਵਾਲਾ, ਸਪਰਿੰਗ ਜਾਂ ਫਿਰ ਏਅਰ ਆਈ ਸਸਪੈਂਸ਼ਨ ਆ, ਫਰੰਟ ਐਂਡ ਦਾ, ਰੀਅਰ ਐਂਡ ਦਾ, ਕਿੰਗ ਪਿੰਨ ਦਾ ਕੰਮ ਹੋਣ ਵਾਲਾ, ਤਾਂ 181 ਰਦਰਫੋਰਡ ਰੋਡ ਤੇ ਪਹੁੰਚ ਜਿਓ। ਜੇ ਹੋਰਾਂ ਦਾ ਫੋਨ ਨੰਬਰ ਆ 416-770-8855 ਤੇ ਗੈਰੀ ਹੋਰਾਂ ਦਾ ਫੋਨ ਨੰਬਰ ਆ ਜੀ 647-528-8383 ਤੇ ਗੱਲਬਾਤ ਕੀਤੀ ਜਾ ਸਕਦੀ ਜੀ। ਬਹੁਤ ਬਹੁਤ ਧੰਨਵਾਦ।
ਮਿਹਰਬਾਨੀ ਜੀ, ਬ੍ਰੈਂਪਟਨ ਦੀ ਕੰਪਨੀ ਨੂੰ ਡਰਾਈਵਰ ਚਾਹੀਦੇ ਆ ਜੀ, ਤੁਹਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ, ਰੈਕਡ ਤੁਹਾਡਾ ਕਲੀਨ ਹੋਣਾ ਚਾਹੀਦਾ। ਇਹ ਕੰਪਨੀ ਦਾ ਨਾਂ ਹੈਗਾ ਜੀ ਲੇਕ ਵਿਊ ਟਰਾਂਸਪੋਰਟ, ਨੇੜੇ ਨੇੜੇ ਦੇ ਲੋਡਸ ਨੇ ਜੀ, ਬੜੀ ਸੋਹਣੀ ਜੋਬ ਹੈਗੀ ਆ। 905-454-5700 ਇਹਨਾਂ ਦਾ ਨੰਬਰ ਆ, 905-454-5700। ਲਓ ਜੀ, ਬ੍ਰੇਕ ਤੋਂ ਬਾਅਦ ਆਪਾਂ
ਨਾ ਮੈਂ ਕਿਹਾ ਜੀ ਕੀ ਗੱਲ ਹੋਈ, ਕੱਲ ਸਾਨੂੰ ਨਵੇਂ ਘਰ ਦੀ ਚਾਬੀ ਮਿਲਣੀ ਹੈ ਤੇ ਤੁਸੀਂ ਮੂੰਹ ਲਟਕਾਈ ਬੈਠੇ ਹੋ।
ਕੀ ਦੱਸਾਂ, ਬੈਂਕ ਨੇ ਮੌਰਗੇਜ ਦੇਣ ਤੋਂ ਮਨਾ ਕਰ ਦਿੱਤਾ ਤੇ ਮੈਂ ਤੇ ਸਾਰੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਨੂੰ ਸੱਦਾ ਵੀ ਦੇ ਬੈਠਾ।
ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ, ਸੈਂਟਮ ਮੌਰਗੇਜ ਸਮਾਰਟ ਦੇ ਬ੍ਰੋਕਰ ਰਣਜੀਤ ਢਿੱਲੋਂ ਨੂੰ ਫੋਨ ਕਰ ਲਓ, ਹਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਰਣਜੀਤ ਢਿੱਲੋਂ ਸੇਮ ਡੇ ਮੌਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ਾਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ।
ਰਣਜੀਤ ਢਿੱਲੋਂ ਕਾਲ ਕਰੋ 905-499-2700 ਰਣਜੀਤ ਢਿੱਲੋਂ।
P for popular, P for pizza,
P for pehla,
pehla
haan ji na dooja na teeja, khao hamesha number 1 popular pizza
jithe na sirf tusi apne man pasand pizza balki swad le kharare wings te garlic bread da vi maza le sakde ho।
bhai bachiyan te jawanan nu hi nahi, eh ta saadi bebe nu vi pata hai।
aho ji bhukh lagi hai bali te kamao number
9058744242
9058744242 popular pizza।
इलेक्ट्रॉनिक्स की दुनिया में धुमा पा चुका नाम टॉप चॉइस इलेक्ट्रॉनिक्स पिछले लंबे समय तो 15 जैवलिन ड्राइव वुड ब्रिज सोमा दिंदा आ रहा है, हुण खुल चुका है 16 इंटरमोडल ड्राइव ब्रैम्पटन दे सीएन दे यार्ड दे बिल्कुल लागे। टॉप चॉइस इलेक्ट्रॉनिक्स फ्रिज स्टोव वाशर ड्रायर तो अलावा हर तरह के टेलीविजन अते फर्नीचर तुसी इत्थों खरीद सकदे हो। टॉप चॉइस इलेक्ट्रॉनिक्स 9057990045 टॉप चॉइस इलेक्ट्रॉनिक्स सब तो सस्ता टॉप चॉइस।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਲੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6648।
ਬੜਾ ਹੀ ਮੁਸ਼ਕਲ ਯਾਰ।
ਆਪਣੀਆਂ ਕਾਰਾਂ, ਵੈਨਾਂ, ਟਰੱਕਾਂ, ਡੰਪ ਟਰੱਕ, ਟਰੈਕਟਰ, ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 6191 ਅਟਲਾਂਟਿਕ ਡਰਾਈਵ ਤੇ ਪਹੁੰਚ ਸਕਦੇ ਹੋ ਜਾਂ ਫਿਰ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ ਤੋਂ ਵੀ ਸਰਵਿਸ ਲੈ ਸਕਦੇ ਹੋ। ਲੰਡਨ ਵਾਲੀ ਲੋਕੇਸ਼ਨ ਤੇ ਗੇਲਾ ਤੂਰ ਹੋਰ ਨਾਲ ਸੰਪਰਕ ਕਰੋ 647-402-8230 ਤੇ ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ ਤੇ ਬੂਟਾ ਸਿੰਘ ਚਾਹਲ ਹੋਰਾਂ ਨਾਲ ਗੱਲਬਾਤ ਕਰੋ 647-295-4600 647-295-4600 HK ਟਾਇਰ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ਼ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262।
ਪੁਰਵਾ ਰੈਨੋਵੇਸ਼ਨ ਵਾਲਿਆਂ ਦਾ ਨੰਬਰ ਤੁਹਾਨੂੰ ਦੱਸਦੇ ਹਾਂ ਜੀ 647-780-2222 ਦਾ। ਰੈਨੋਵੇਸ਼ਨ ਕਰਾਉਣੀ ਆ, ਐਂਟਰੈਂਸ ਕਰਾਉਣੀ ਆ, ਵਿੰਡੋਜ਼ ਬਦਲਾਉਣੀਆਂ ਨੇ, ਹਾਰਡਵੁੱਡ ਲਵਾਉਣੀ ਆ, ਟਾਈਲਸ ਲਵਾਉਣੀਆਂ ਨੇ, ਲੀਗਲ ਬੇਸਮੈਂਟ ਬਣਾਉਣੀ ਆ, ਯਾਦ ਰੱਖੋ ਜੀ ਪੁਰਵਾ ਰੈਨੋਵੇਸ਼ਨ 647-780-2222। ਅਤੇ ਕਾਰਾਂ ਦੀ ਸਭ ਤੋਂ ਸਸਤੇ ਰੇਟਾਂ 'ਤੇ ਇੰਸ਼ੋਰੈਂਸ ਕਰਾਉਣੀ ਆ ਪ੍ਰਦੀਪ ਗੋਇਲ ਜੀ 647-278-5003 'ਤੇ ਇਹਨਾਂ ਨਾਲ ਤੁਸੀਂ ਕਰ ਲਿਓ ਤਾਲਮੇਲ। ਅਤੇ ਹੁਣ ਤੁਹਾਡੀ ਗੱਲਬਾਤ ਕਰਵਾਉਣ ਲੱਗਿਆਂ ਜੀ ਅਸੀਂ ਜਗਜੀਤ ਸਿੰਘ ਜੀ ਦੇ ਨਾਲ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਹਾਂ, ਥੈਂਕ ਯੂ ਬਰਾੜ ਸਾਹਿਬ, ਤੋਂ ਜਿੰਨੇ ਵੀ ਸਾਰੇ ਸੋਤੇ ਪ੍ਰੋਗਰਾਮ ਸੁਣਨੇ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ। ਤੁਸੀਂ ਕਾਫੀ ਦੇਰ ਬਾਅਦ ਪਹੁੰਚੇ ਹੋ ਅੱਜ ਸਾਡੇ ਆਫਿਸ ਦੇ ਵਿੱਚ, ਇੱਥੇ ਸਾਡੇ ਸਟੂਡੀਓ 'ਚ।
ਹਾਂਜੀ,
ਕਈ
ਮਹੀਨਿਆਂ ਬਾਅਦ ਜੀ, ਬਿਲਕੁਲ।
ਅਤੇ ਤੁਸੀਂ ਆਪਣੇ ਕੰਮ ਬਾਰੇ ਦੱਸੋ ਜੀ, ਤੁਸੀਂ ਕੀ ਕੰਮ ਕਰਦੇ ਹੋ?
ਬਰਾੜ ਸਾਹਿਬ, ਇੰਸ਼ੋਰੈਂਸ ਇੰਡਸਟਰੀ 'ਤੇ 9 to 10 years ਦਾ ਐਕਸਪੀਰੀਅੰਸ ਹੋ ਗਿਆ ਜੀ। ਬੇਸਿਕਲੀ 10 years ਦਾ ਹੀ ਹੋ ਗਿਆ ਜੀ, ਹੁਣ ਤਾਂ ਜਨਵਰੀ 10 years ਕੰਪਲੀਟ ਹੋ ਗਿਆ ਜੀ। ਸੋ ਉਦੋਂ ਜਿਹੜਾ ਸਾਡਾ ਮੇਨ ਫੋਕਸ ਹੈ ਜੀ, ਉਹ ਹੈਗਾ ਜੀ ਆਟੋ ਐਂਡ ਹੋਮ ਇੰਸ਼ੋਰੈਂਸ। ਸਾਡੀ ਕਾਰਾਂ ਦੀ, ਘਰਾਂ ਦੀ, ਟਰੱਕਾਂ ਦੀ, ਕਿਸੇ ਵੀ ਤਰੀਕੇ ਦਾ ਜੋ ਤੁਸੀਂ ਬਿਜ਼ਨਸ ਓਨ ਕਰਦੇ ਹਾਂ ਜੀ, ਅਤੇ ਕਾਫੀ ਚੇਂਜਸ ਕੀਤੀਆਂ ਨੇ ਜੀ 2020 ਦੇ ਵਿੱਚ। ਇੱਕ ਤਾਂ ਜੀ ਨਾਲ ਸਟਾਫ ਐਡ ਕੀਤਾ ਜੀ, ਉਹਨਾਂ ਦੇ ਜੀ ਕਸਟਮਰ ਸਰ ਉਹਦਾ ਲੈਵਲ ਡਿਫਰੈਂਟ ਹੋ ਗਿਆ ਜੀ, ਟੋਟਲੀ ਡਿਫਰੈਂਟ ਆ ਜੀ। ਅੱਗੇ ਨੋਰਮਲੀ ਕਲਾਇੰਟ ਕੰਪਲੇਂਟ ਕਰਦੇ ਸੀਗੇ ਜੀ, ਤੁਸੀਂ ਫੋਨ ਨਹੀਂ ਰਿਸਪੋਂਡ ਕਰਦੇ ਜੀ, ਸੋ ਉਹ ਜਿਹੜੀ ਕੰਪਲੇਂਟ ਆ ਜੀ ਟੋਟਲੀ ਖਤਮ ਆ। ਸੋ ਬੇਸਿਕਲੀ ਮੇਰੇ ਕੋਲ ਹੁਣ ਪੂਰੀ ਪ੍ਰੋਪਰ 4 to 5 ਬ੍ਰੋਕਰਸ ਦੀ ਟੀਮ ਹੈਗੀ ਹੈ ਜੀ, ਪ੍ਰੋਪਰ 24/7 ਨਹੀਂ, ਆਈ ਮੀਨ 10 AM ਤੋਂ ਲੈ ਕੇ ਸਵੇਰੇ 9 AM ਤੋਂ ਲੈ ਕੇ ਸ਼ਾਮਾਂ ਦੇ 6 AM ਤੱਕ।
ਇਹ ਅਕਸਰ ਕੰਪਲੇਂਟ ਰਹਿੰਦੀ ਹੈ ਵੀ ਜਦੋਂ ਇੰਸ਼ੋਰੈਂਸ ਦੀ ਗੱਲ ਚੱਲਦੀ ਹੈ ਵੀ ਪਹਿਲਾਂ ਤਾਂ ਇੰਸ਼ੋਰੈਂਸ ਕੋਰਟ ਆ ਜਿਹੜੀ ਉਹ ਠੀਕ ਦੇ ਦਿੰਦੇ ਆ ਜੀ, ਪਹਿਲੇ ਸਾਲ ਠੀਕ ਰਹਿੰਦੀ ਹੈ, ਤੇ ਦੂਸਰੇ ਸਾਲ ਇੰਸ਼ੋਰੈਂਸ ਵੱਧ ਜਾਂਦੀ। ਇਹਦੇ ਵਿੱਚ ਕੰਪਨੀਆਂ ਦਾ ਵੀ ਰੋਲ ਹੁੰਦਾ ਕਿ ਬ੍ਰੋਕਰ ਦਾ ਵੀ ਰੋਲ ਹੁੰਦਾ ਵਧਾਉਣ ਦੇ ਵਿੱਚ?
ਇਹਦੇ ਵਿੱਚ ਬ੍ਰੋਕਰ ਦਾ ਕੋਈ ਰੋਲ ਨਹੀਂ ਹੁੰਦਾ ਜੀ, ਬੇਸਿਕਲੀ ਕੰਪਨੀਆਂ ਦਾ ਰੋਲ ਹੁੰਦਾ ਜੀ। ਇੱਕ ਦੋ ਰੀਜ਼ਨ ਹੁੰਦਾ ਜੀ, ਇੱਕ ਤਾਂ ਕਲੇਮ ਐਕਸਪੀਰੀਅੰਸ, ਹਰੇਕ ਪੋਸਟਲ ਕੋਡ ਦੇ ਸਾਨੂੰ ਜਿਹੜਾ ਸਿਸਟਮ ਹੈਗਾ ਜੀ, ਅਨਫੋਰਚੁਨੇਟਲੀ ਆਪਾਂ ਨੂੰ ਉਸੇ ਸਿਸਟਮ ਦੇ ਨਾਲ ਹੀ ਰਹਿਣਾ ਪੈਣਾ ਜੀ। ਸੋ ਪੋਸਟਲ ਕੋਡ ਦੇ ਕਲੇਮ ਦੇ ਬੇਸ ਉੱਤੇ ਤੁਸੀਂ ਵੀ ਨਾਲ ਪੀਨਲਾਈਜ਼ ਹੁੰਦੇ ਆ ਜੀ। ਐਂਡ ਕਈ ਵਾਰੀ ਮੈਂ ਐਕਸਪੀਰੀਅੰਸ ਨਾਲ ਨੋਟ ਕੀਤਾ ਜੀ, ਕਈ ਵਾਰੀ ਨਾ, ਕਿਉਂਕਿ ਦੇਖੋ ਹੁਣ ਕੋਈ ਮੈਨੂਅਲੀ ਤਾਂ ਕੋਈ ਕੰਮ ਨਹੀਂ ਹੋ ਰਿਹਾ ਜੀ, ਸਿਸਟਮ ਨੇ ਪੋਲਿਸੀ ਇਸ਼ੂਜ਼ ਕਰਨੀਆਂ ਨੇ, ਸਾਰਾ ਕੁਛ ਆਟੋਮੈਟਿਕ ਸਿਸਟਮ 'ਤੇ ਲੱਗਾ, ਹੁਣ ਤਾਂ ਜੀ ਪੋਲਿਸੀਜ਼ ਵੀ ਈਮੇਲ ਹੋਣ ਲੱਗ ਪਈਆਂ ਨੇ, ਰਾਈਟ? ਸੋ ਉਹਦੇ ਵਿੱਚ ਕੀ ਹੁੰਦਾ ਜੀ, ਕਈ ਵਾਰੀ ਡਿਸਕਾਊਂਟ ਮਿਸ ਹੋ ਜਾਂਦੇ ਨੇ ਜੀ। ਸੋ ਇਸ ਕਰਕੇ ਜੀ ਸਾਨੂੰ ਵੀ ਕਦੇ ਪ੍ਰੋਬਲਮ ਆਉਂਦੀ ਸੀ, ਕਦੇ ਵਿੱਚ ਮਲਟੀ ਵਹੀਕਲ ਡਿਸਕਾਊਂਟ ਨਹੀਂ ਹੋਇਆ ਜੀ, ਮਲਟੀ ਲਾਈਨ ਨਹੀਂ ਪਿਆ। ਸੋ ਉਸ ਕਰਕੇ ਜੀ ਹੁਣ ਜਿਹੜਾ ਸਟਾਫ ਦੇ ਨਾਲ ਜੋ ਤੁਹਾਡੇ ਕੋਲ ਮੈਨ ਪਾਵਰ ਹੁੰਦੀ ਜੀ, ਇਵੈਂਚੁਅਲੀ ਮੈਨ ਪਾਵਰ ਨਹੀਂ ਕੰਮ ਕਰਨਾ। ਸੋ ਉਹ ਜਿਹੜੀ ਪ੍ਰੋਬਲਮ ਬਿਲਕੁਲ ਨਹੀਂ ਆਉਂਦੀ, ਪੋਲਿਸੀ ਰਿਵਿਊ ਕਰ ਲਈ ਦੀ ਹੈ ਜੀ। ਦੂਸਰੀ ਗੱਲ ਹੈ ਜੀ, ਜੇ ਤੁਸੀਂ ਇੱਕ ਕੰਪਨੀ ਨਾਲ ਡੀਲ ਕਰਦੇ ਆ ਜੀ, ਸੋ ਉਹਨਾਂ ਕੋਈ ਆਪਸ਼ਨ ਨਹੀਂ ਹੈਗੀ, ਜੇ ਵੱਧ ਗਈ ਤਾਂ ਵੱਧ ਗਈ, ਘੱਟ ਗਈ ਤਾਂ ਘੱਟ ਗਈ, ਰਾਈਟ? ਸੋ ਬੀਇੰਗ ਅ ਬ੍ਰੋਕਰ ਜੀ, ਮੇਰੇ ਕੋਲ 9 ਕੰਪਨੀਆਂ ਨੇ ਜੀ, ਐਂਡ ਟੱਚ ਵੁੱਡ ਕੇ ਮੈਨੂੰ ਲੱਗਦਾ ਵੀ 2020 ਦੇ ਵਿੱਚ ਹੋਰ ਇੰਸ਼ੋਰੈਂਸ ਕੰਪਨੀਆਂ ਨਾਲ ਵੀ ਟਾਈ ਅਪ ਹੋ ਜੂਗਾ। ਸੋ ਅਸੀਂ ਆਪਣੇ ਸਲੋਗਨ ਦੇ ਹੱਲ ਤੱਕ ਪੂਰੇ ਤਰੀਕੇ ਨਾਲ ਕਾਇਮ ਹਾਂ ਜੀ, $500 ਤੋਂ ਲੈ ਕੇ $1,000 ਤੱਕ ਅਸੀਂ ਡੈਫੀਨੇਟਲੀ ਤੁਹਾਡੀ ਕੋਸ਼ਿਸ਼ ਕਰਦੇ ਹਾਂ ਜੈਨੂਅਨ ਤਰੀਕੇ ਨਾਲ ਸੇਵਿੰਗ ਹੋ ਜਾਵੇ ਜੀ।
ਅਗਲਾ ਸਵਾਲ ਪੁੱਛਣ ਤੋਂ ਪਹਿਲਾਂ ਮੈਂ ਤੁਹਾਨੂੰ ਬੇਨਤੀ ਕਰੂੰ ਕਿ ਨੰਬਰ ਦਿਓ ਇੱਕ ਵਾਰੀ।
647-299-2314 647-299-2314
ਜਿਹੜੀ ਪਿੰਕ ਸਲਿੱਪ ਹੁੰਦੀ ਹੈ ਜਾਂ ਇੰਸ਼ੋਰੈਂਸ ਵਾਲੀ ਸਲਿੱਪ ਹੁੰਦੀ ਹੈ, ਉਹਦੇ 'ਤੇ ਲਿਖਿਆ ਹੁੰਦਾ ਵੀ ਜੇ ਐਕਸੀਡੈਂਟ ਹੋ ਜਾਵੇ ਤੁਸੀਂ ਆਹ ਨੰਬਰ 'ਤੇ ਕਾਲ ਕਰੋ।
ਹਾਂਜੀ,
ਤੁਸੀਂ ਕੀ ਐਡਵਾਈਜ਼ ਕਰਦੇ ਹੋ ਵੀ ਜਦੋਂ ਕਿਸੇ ਬੰਦੇ ਦਾ ਐਕਸੀਡੈਂਟ ਹੋ ਜੇ, ਮਤਲਬ ਜਾਂ ਕੋਈ ਇਹੋ ਜਿਹੀ ਗੱਲਬਾਤ ਹੋ ਜੇ, ਉਹ ਬ੍ਰੋਕਰ ਨੂੰ ਕਾਲ ਕਰੇ ਕਿ ਕੰਪਨੀ ਨੂੰ ਕਾਲ ਕਰੇ?
ਬਹੁਤ ਵਧੀਆ ਕੁਐਸਚਨ ਹੈ ਜੀ। ਮੈਂ ਆਪਣੇ ਕਲਾਇੰਟਸ ਨੂੰ, ਅਤੇ ਮੈਂ ਹਮੇਸ਼ਾ ਜਿਹੜੇ ਮੇਰੇ ਸਰੋਤੇ ਕਲਾਇੰਟ ਨਹੀਂ ਵੀ ਹੈਗੇ, ਜੇ ਤੁਸੀਂ ਬ੍ਰੋਕਰ ਚੈਨਲ 'ਚ ਡੀਲ ਕਰਦੇ ਹਾਂ ਜੀ, ਡੈਫੀਨੇਟਲੀ ਪਹਿਲਾਂ ਆਪਣੇ ਬ੍ਰੋਕਰ ਨੂੰ ਕਾਲ ਕਰੋ, ਜਿਹਦਾ ਮੈਂ ਕਾਰਨ ਦੱਸਦਾ ਜੀ ਕੀ ਆ। ਸੋ ਜਦੋਂ ਵੀ ਤੁਸੀਂ ਇੰਸ਼ੋਰੈਂਸ ਕੰਪਨੀ ਨੂੰ ਕਾਲ ਕਰਦੇ ਆ ਨਾ ਜੀ, ਇੰਸ਼ੋਰੈਂਸ ਕੰਪਨੀ ਤੁਹਾਡੇ ਕੋਲ ਪਹਿਲਾਂ ਪੋਲਿਸੀ ਨੰਬਰ ਮੰਗਣਾ ਜੀ, ਫਿਰ ਤੁਹਾਡੀ ਕਲੇਮ ਫਾਈਲ ਫੁੱਲਣੀ, ਫਿਰ ਅਗਲੀ ਗੱਲ ਤੁਹਾਡੇ ਨਾਲ ਗੱਲ ਕਰਦੇ ਆ ਵੀ ਕੀ ਹੋਇਆ ਕਿਉਂ ਹੋਇਆ ਜੀ। ਜੇ ਤੁਸੀਂ ਇਹ ਡਿਸਾਈਡ ਕੀਤਾ ਵੀ ਇਹ ਤਾਂ ਮੇਰਾ ਫਾਲਟ ਬਣਦਾ, ਜਾਂ ਸਿੰਗਲ ਵਹੀਕਲ ਐਕਸੀਡੈਂਟ ਆ ਫੋਰ ਐਗਜ਼ਾਮਪਲ, ਹੈ ਨਾ, ਵੀ ਜਾਂ ਮੇਰਾ ਡੈਮੇਜ ਥੋੜ੍ਹਾ, ਮੈਂ ਕਲੇਮ ਨਹੀਂ ਲੈਣਾ, ਪਰ ਜੇ ਕੋਈ ਜਦੋਂ ਕਲੇਮ ਫਾਈਲ ਖੁੱਲ੍ਹ ਜਾਂਦੀ ਉਹ ਤੁਹਾਡੇ ਆਟੋ ਪਲੱਸ 'ਤੇ ਚਲੇ ਜਾਂਦੀ ਆ ਜੀ। ਜੇ ਤੁਸੀਂ ਪਹਿਲਾਂ ਬ੍ਰੋਕਰ ਨਾਲ ਡਿਸਕਸ ਕਰ ਲੈਂਦੇ ਆ ਜੀ, ਸਪੈਸ਼ਲੀ ਮੈਂ ਆਪਣੇ ਕਲਾਇੰਟਸ ਨੂੰ, ਸਪੈਸ਼ਲੀ ਮੈਨੂੰ ਰੈਕਮੈਂਡੇਸ਼ਨ ਹੁੰਦੀ ਜਦੋਂ ਮੈਂ ਉਹਨੂੰ ਪੋਲਿਸੀ ਸੈਲ ਕਰਦਾ ਵੀ ਭਾਈ ਜਦੋਂ ਵੀ ਰੱਬ ਨਾ ਕਰੇ ਇਹੋ ਜਿਹੀ ਸਿਚੁਏਸ਼ਨ ਬਣਦੀ ਆ ਜੀ। ਕੋਈ ਨੰਬਰ ਇੱਕ ਇਹ ਬੜੀ ਮਿਸਕਨਸੈਪਸ਼ਨ ਆ ਵੀ 24 ਘੰਟਿਆਂ ਦੇ ਵਿੱਚ ਸ਼ਾਇਦ ਇੰਸ਼ੋਰੈਂਸ ਕੰਪਨੀ ਨੂੰ ਇਨਫੋਰਮ ਕਰਨਾ, ਇਹੋ ਜਿਹਾ ਕੁਛ ਨਹੀਂ ਹੁੰਦਾ ਜੀ। ਜੋ ਪੁਲਿਸ ਦੀ ਕਾਰਵਾਈ ਉਹ ਪੂਰੀ ਕਰੋ ਜੀ, ਜਿੱਥੇ ਗੱਡੀ ਲੈ ਕੇ ਜਾਣੀ ਉੱਥੇ ਲੈ ਜਾਓ, ਤਸੱਲੀ ਦੇ ਨਾਲ ਡਿਸਾਈਡ ਕਰਕੇ ਬ੍ਰੋਕਰ ਨਾਲ ਡਿਸਕਸ ਕਰਕੇ ਫਿਰ ਕਲੇਮ ਫਾਈਲ
ਕਰੋ। ਨੰਬਰ ਦੇ ਜਾਓ ਆਪਣਾ ਨੰਬਰ ਟਾਈਮ ਬਹੁਤ।
ਹਾਂਜੀ, 647-299-2314 647-299-2314 ਕਲੇਮ ਦੇ ਟਾਈਮ 'ਤੇ ਸਰਵਿਸ, ਬੈਟਰ ਪ੍ਰੀਮੀਅਮ ਦੀ ਸਰਵਿਸ, ਬੈਟਰ ਕਵਰੇਜ ਦੀ ਸਰਵਿਸ, ਤੁਸੀਂ ਡੈਫੀਨੇਟਲੀ ਮੈਂ ਜਿੰਨੇ ਵੀ ਸਰੋਤੇ ਹੈਗੇ ਆ ਜੀ ਸਾਨੂੰ ਕਾਲ ਕਰਨ, ਦੇ ਵਿਲ ਫੀਲ ਦਾ ਡਿਫਰੈਂਸ। ਐਂਡ ਨਵੇਂ ਸਾਲ ਦੇ ਵਿੱਚ ਅਸੀਂ ਇੰਸ਼ੋਰੈਂਸ ਕੰਪਨੀ ਨੂੰ ਇੱਕ ਥੋੜ੍ਹੀ ਜਿਹੀ ਰਿਕੁਐਸਟ ਕੀਤੀ ਸੀ ਤਾਂ ਕਿ ਸਾਡਾ ਬਿਜ਼ਨਸ ਬੂਸਟ ਹੋਵੇ ਜੀ। ਕੋਈ ਵੀ ਸਰੋਤਾ ਜੀ ਜਦੋਂ ਸਾਡੇ ਕੋਲ ਪੋਲਿਸੀ ਬਾਏ ਕਰਦਾ ਜੀ, ਪੋਲਿਸੀ ਬਾਏ ਕਰਦਾ ਜੀ, $25 ਦਾ ਗਿਫਟ ਕਾਰਡ
ਹਾਂਜੀ
ਸਾਡੇ ਕੋਲ ਪੋਲਿਸੀ ਬਾਏ ਕਰਨ 'ਤੇ। ਈਵਨ ਜੇ ਤੁਹਾਡੇ ਕੋਲ ਸਾਡੇ ਨਾਲ ਪੋਲਿਸੀ ਨਹੀਂ ਵੀ ਚੱਲਦੀ, ਤੁਸੀਂ ਮੈਨੂੰ ਕਲਾਇੰਟ ਰੈਫਰਲ ਕਰ ਦਿਓ, ਸਾਡੇ ਕੋਲ ਪੋਲਿਸੀ ਬਾਏ ਕਰਦੇ ਤਾਂ ਵੀ ਤੁਹਾਨੂੰ $25 ਦਾ ਗਿਫਟ ਕਾਰਡ ਆ।
ਨੰਬਰ
ਸੋ 647-299-2314 647-299-2314 647-299-2314
ਧੰਨਵਾਦ ਜੀ। ਅੱਜ ਆਪਣੀ ਗੱਲ ਘੱਟ ਹੋਈ, ਆਪਾਂ ਫਿਰ ਇਸੇ ਹਫ਼ਤੇ 'ਚ ਗੱਲਬਾਤ ਫਿਰ ਕਰਾਂਗੇ ਆਪਾਂ ਡਿਟੇਲ ਦੇ ਵਿੱਚ। ਦੋਸਤੋ ਜਾਂਦਾ ਜਾਂਦਾ ਮੈਂ ਆਪਣਾ ਸੁਨੇਹਾ ਵੀ ਦੇ ਜਾਂ, ਕੈਲੇਡਨ ਦੇ ਵੀ ਜਿਹੜੇ ਟਾਊਨ ਹਾਊਸ ਸਾਡੇ ਕੋਲ ਕੈਨੇਡੀ ਅਤੇ ਮੇਫੀਲਡ ਤੋਂ 2 ਮਿੰਟ ਦੀ ਡਰਾਈਵ 'ਤੇ, ਅਜੇ ਸਾਡੇ ਕੋਲ 4 ਟਾਊਨ ਹਾਊਸ ਬਾਕੀ ਨੇ ਜੀ। 1860 ਸਕੁਅਰ ਫੁੱਟ ਦਾ ਟਾਊਨ ਹਾਊਸ ਆ ਜਿਹੜਾ 635 ਦਾ, ਇੱਕ 2380 ਸਕੁਅਰ ਫੁੱਟ ਦਾ ਐਂਡ ਯੂਨਿਟ ਵੀ ਖਾਲੀ ਹੈਗਾ ਜੀ। ਜੇ ਤੁਸੀਂ ਇਹ ਟਾਊਨ ਹਾਊਸ ਲੈਣੇ ਨੇ 6473008436 ਮੇਰਾ ਨੰਬਰ ਹੈ, 647-384-3636 ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
आप सुन रहे हैं WTOR 770 AM सासोबास ब्रॉडकास्टिंग सर्विस 24/7। हमारे रेडियो और टीवी की सर्विस के लिए विजिट कीजिए eawaz.com या डाउनलोड कीजिए फ्री eawaz ऑफिशियल ऐप। eawaz टीवी को आप तमाम IPTV बॉक्सेस पर देख सकते हैं और अब eawaz टीवी Roku ऐप पर भी दस्तयाब है। आज ही Roku ऐप अपने स्मार्ट टीवी में डाउनलोड कीजिए बिल्कुल फ्री।
आप कनाडा से पाकिस्तान पैसे भिजवाना चाहते हैं और वो भी फौरन जबरदस्त रेट्स के साथ और आराम से घर बैठे, आपको ये सब मिलेगा बगैर कॉम्प्रोमाइज के। अभी डाउनलोड कीजिए Zoom मनी ट्रांसफर ऐप फ्रॉम PayPal और अपने मोबाइल से पैसे भेजिए अमेजिंग एक्सचेंज रेट्स के साथ।
bank deposits, cash pickup, ya mobile recharge. Ab Pakistan paise bheje ungli ke ishare se. Zoom, a PayPal service. Tez, aasan aur mehfooz money transfer.
ਕੀ ਤੁਹਾਨੂੰ ਪਤਾ ਟੈਕਨੋਲੋਜੀ ਬਦਲਣ ਕਰਕੇ ਜੇਕਰ ਤੁਹਾਡਾ ਬਿਜ਼ਨਸ ਗੂਗਲ ਸਰਚ ਦੀ ਟਾਪ ਦੇ ਉੱਪਰ ਨਹੀਂ ਤਾਂ ਤੁਸੀਂ 80% ਬਿਜ਼ਨਸ ਲੂਜ਼ ਕਰ ਰਹੇ ਹੋ ਅੱਜ ਹੀ ਆਪਣੇ ਬਿਜ਼ਨਸ ਨੂੰ ਗੂਗਲ ਸਰਚ ਦੀ ਟਾਪ ਦੇ ਉੱਪਰ ਲਿਆਉਣ ਦੇ ਲਈ ਕਾਲ ਕਰੋ ਹੀਰੋ ਮੀਡੀਆ ਬਿਜ਼ਨਸ ਬ੍ਰਾਂਡਿੰਗ ਕਰਨੀ ਹੋਵੇ ਜਾਂ ਫਿਰ ਸੋਸ਼ਲ ਮੀਡੀਆ ਪ੍ਰਮੋਸ਼ਨ ਤੁਹਾਨੂੰ ਬਣਾਵੇ ਜ਼ੀਰੋ ਤੋਂ ਹੀਰੋ ਵੈਬਸਾਈਟ ਤੇ ਐਪ ਵੀ ਡਿਜ਼ਾਈਨ ਕਰਦੇ ਹਨ 905-500-1313 ਵਿਜ਼ਿਟ ਕਰੋ heromediatoronto.com Hero Media
ਘਰ ਨਵਾਂ ਹੈ ਜਾਂ ਪੁਰਾਣਾ ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ ਕੈਲੀਫੋਰਨੀਆ ਸ਼ਟਰ ਬਲਾਈਂਡਸ ਵਰਟੀਕਲਸ ਰੋਲਰ ਸ਼ੇਡਸ ਹਨੀ ਕੈਂਪਸ ਪਲੀਟਡ ਸ਼ੇਡਸ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ ਪਿਛਲੇ 30 ਸਾਲ ਦਾ ਤਜਰਬਾ ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ ਦਾ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 ਦਾ ਬਲਾਈਂਡ ਸ਼ੇਡਸ ਆਊਟਲੈਟ .com
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ